जी का खालसा, वाहिगुरु जी की फतेह।
बिन गोर सब दै मन नहीं ठौरा, बिन गोर सब दै मन नहीं ठौरा, सिमरहो राम नाम अति निर्मल, आवरते आगहो हाँ मैं कौरा रहाओ। पोथी पन्ना 415 415 पन्ने ते असी आसा महला पहले दा शब्द दी कुछ लाइना समझ रहे हैं, क्योंकि महले पहले दी शब्द बहुत डूंगे ने, बहुत उच्चे ने, उच्च हद्दी वैन के आए इन्हां नूं। असी गां तो महले पहले दे शब्दां नूं जो सिखां ने, ओ ब्रह्म ज्ञानियां ने, सत्ते बलवंडे ने, एडे वड्डे ब्रह्म ज्ञानी होए जिन्हां दी वार आ साडे कोल, सत्ता जी ते बलवंडा जी, उन्हां दे जो उन्हां दी कलम तों निकलिया ओ गुरुआ ने सामभिया और अलहदा पोथी बनाई सिखा की बाणी की। ओद उन्होंने इना माण दिता जो वैन या जो शब्द गुरु नानक साहब की पोथी चाहे सिर्फ उन्होंने माण है, बाकी महल्या की बाणी बाद चाई है। महला पहले ना अपनी पोथी आप बनाई और उन्होंने फिर ओ लिखते ने भी ओ जिहड़ी पोथी च महले पहले दे शब्द ने वैण ने उच हद्दी वैण, उन्हां दी हद कोई नहीं है, हद्दां टप गए ज्ञान दियां, उच हद्दी वैण विर के आउण, नानक ईसर जगन्नाथ उच हद्दी वैण विर के आउण। जिहड़ा उन्हां दा ते ईसर है ना वड्डा पारा देवता महादेव, ईश्वर महादेव, और साढ़े अल महाराज ने कहा जेड़ा ईश्वर महादेव बाबा नानक है ओदे ते वैण इन्ने है भी ओ ते वेदां नूं भी टप गए, उच हद्दी वैण, वेदां दी भी हद है पर उन्हां दे वैणां दी हद नहीं है, एडा उच्चा उन्हां दा शब्द ने। तां असी सब तों पहला महले पहले दे शब्द लिया करदे आ और उन्हां नूं खोलण लई फिर सब तू पहला सी उन्हां दा जिहड़ा पहला सिख सी जिन्हें चंगी तरह बाबे दी पोथी वाच के ਤੇ ਘੋਖ ਕੇ ਫਿਰ ਬਾਬੇ ਨੂੰ ਸਮਝ ਕੇ ਫਿਰ ਉਨ੍ਹਾਂ ਦੀ ਜੋਤ ਖਿੱਚ ਕੇ ਸਤਿਗੁਰੂ ਦੀ ਜੋਤ ਜਿਹੜੀ ਬਾਬੇ ਨਾਨਕ ਚ ਸੀ ਉਹ ਫਿਰ ਬਾਬੇ ਨਾਨਕ ਗੁਰੂ ਬਾਬੇ ਉਹ ਫਿਰ ਸਤਿਗੁਰੂ ਸਾਹਿਬ ਨਾਲ ਆਪ ਹੀ ਗੁਰੂ ਨਾਨਕ ਤੋਂ ਬਾਅਦ ਉਹ ਜੋਤ ਲੈਣੀ ਨੂੰ ਦਿੱਤੀ ਉਸ ਸਤਿਗੁਰੂ ਨੇ ਬਾਬੇ ਨਾਨਕ ਨਾ ਆਪ ਪ੍ਰਗਟ ਕੀਤੀ ਮਿਹਨਤ ਕਰਕੇ ਉਹ ਸਤਿਗੁਰੂ ਦੀ ਜੋਤ ਅੰਦਰ ਜੋਤ ਉਹਾ ਜੁਗਤ ਜੋਤ ਕਿਹੜੀ ਹੈ ਉਹ ਬਾਬੇ ਨਾਨਕ ਜਿਹੜੀ ਆਈ ਜੋ ਦਸਮ ਪਾਤਸ਼ਾਹ ਕਹਿ ਰਿਹਾ ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਡ ਹੈ ਨਾ ਘਾਟ ਬਾਡ ਹੋਤ ਹੈ ਦਸਮ ਪਾਤਸ਼ਾਹ ਉਸ ਜੋਤ ਲਈ ਕਹਿ ਰਹੇ ਨੇ ਜਿਹੜੀ ਸਤਿਗੁਰੂ ਦੀ ਜੋਤ ਹੈ ਬਾਬੇ ਨਾਨਕ ਦੀ ਜੋਤ ਨਹੀਂ ਸਤਿਗੁਰੂ ਦੀ ਜੋਤ ਹੈ ਇੱਕੋ ਹੀ ਹੈ ਜੋ ਜੁਗਾਂ ਜੁਗਾਂ ਤੋਂ ਆ ਰਹੀ ਹੈ ਗਾਂ ਵੀ ਰਹਿਣੀ ਹੈ ਹੁਣ ਵੀ ਪ੍ਰੈਜੈਂਟ ਹੈ ਉਹ ਨੂੰ ਅੱਠੋ ਪੈਰ ਦੇਖ ਰਹੇ ਨੇ ਦਸਮ ਪਾਤਸ਼ਾਹ ਉਹ ਕਹਿ ਰਹੇ ਜ਼ਮੀਨ ਤੇ ਜ਼ਮਾਨ ਦੇ ਵਿੱਚ ਸਾਰੇ ਬੰਨੇ ਉਹ ਜੋਤ ਫੈਲੀ ਹੈ ਨਾ ਉਹ ਘਟਦੀ ਹੈ ਨਾ ਉਹ ਵੱਧਦੀ ਹੈ ਦੇਖੋ ਪੂਰਨ ਜੋਤ ਜਗ ਹੈ ਘਟਵਾਂ ਇਹ ਜੋਤ ਦਸਮ ਪਾਤਸ਼ਾਹ ਦੇ ਅੰਦਰ ਔਰ ਬਾਹਰ ਵੀ ਦੇਖ ਰਿਹਾ ਤੇਰੇ ਭਵਨਾਂ ਚ ਫੈਲ ਜਾਂਦੀ ਹੈ ਜੋਤ ਅਸੀਂ ਕਿਉਂ ਮਿਹਨਤ ਕਰਕੇ ਕੱਢ ਰਹੇ ਹਾਂ ਗੁਰੂਆਂ ਦੇ ਬਚਨ ਦਸਮ ਪਾਤਸ਼ਾਹ ਦੇ ਜਾਂ ਸਾਰੇ ਇਹਨਾਂ ਨਾਲ ਮਾਹੌਲ ਬਣਾਏ ਆ ਵੀ ਅਰਦਾਸ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜੋਤ ਕਾਗਜ਼ਾਂ ਚ ਵਾੜ ਰਹੇ ਨੇ ਮਾਹੌਲ ਬਣਾ ਰਹੇ ਨੇ ਦਸਮ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਉਸ ਜੋਤ ਦਾ ਉਹ ਦਸਾਂ ਪਾਤਸ਼ਾਹ ਦੀ ਜੋਤ ਹੋ ਗਏ ਕਾਗਜ਼ ਉਹ ਗੁਰੂ ਜਿਹੜਾ ਕਹਿ ਰਿਹਾ ਜੋ ਸਾਰੇ ਫੈਲੀ ਹੈ ਕਦੀ ਗੁਰਿਆਈ ਦੇ ਸਕਦਾ ਗ੍ਰੰਥ ਨੂੰ ਕਿੱਡਾ ਅਨਰਥ ਹੋ ਰਿਹਾ ਸਿੱਖੀ ਨੂੰ ਔਰ ਸਾਨੂੰ ਸਾਰੀ ਸਿੱਖੀ ਨੂੰ ਬੁੱਧੂ ਬਣਾ ਰਿਹਾ ਪੁਜਾਰੀ ਟੋਲਾ ਇਸ ਗ੍ਰੰਥ ਦਾ ਪੂਜਾ ਕਰਕੇ ਇਹਦੀ ਪੂਜਾ ਲੈ ਕੇ ਔਰ ਸਾਰਾ ਸਿੱਖੀ ਦਾ ਘਰ ਘਰ ਦੇ ਵਿੱਚ ਪੂਜਾ ਕਰਾ ਰਿਹਾ ਸਾਥੋਂ ਇਸ ਜੋਤ ਦੀ ਘਰ ਘਰ ਚ ਅਰਦਾਸ ਪੜੀ ਜਾ ਰਹੀ ਹੈ ਜੋਤ ਇਹ ਨਹੀਂ ਹੈ ਜਿਸ ਬਾਬਤ ਆ ਬ੍ਰਹਮ ਗਿਆਨੀ ਸਤਾ ਜੀਓ ਤੇ ਬਲਵੰਡਾ ਜੀਓ ਲਿਖ ਰਹੇ ਨੇ ਉਹਨਾਂ ਨੂੰ ਮਤ ਮਰਾਸੀ ਕਹਿ ਕੇ ਨਿੰਦੋ ਸਿੱਖੀ ਇਹਨਾਂ ਦੀ ਨਿੰਦਿਆ ਤਾਂ ਹੀ ਭੁਗਤ ਰਹੀ ਹੈ ਜਿਹਨੇ ਕੀਰਤਨੀਆਂ ਬਣੇ ਆ ਰਾਗੀ ਬਣੇ ਆ ਸਭ ਉਹ ਝੂਠੀ ਕਹਾਣੀ ਤੋਂ ਆ ਜਿਹਨਾਂ ਸੱਤਾ ਬਲਵੰਡਿਆਂ ਨੂੰ ਕੋੜ ਹੋ ਗਿਆ ਸੀ ਔਰ ਫਿਰ ਇਹ ਕੋੜ ਬਖਸ਼ਾਉਣ ਲਈ ਇਹਨਾਂ ਨੇ ਵਾਰ ਰਚੀ ਸੀ ਇਹਨਾਂ ਨੇ ਕੀਰਤਨ ਕਰਨਾ ਛੱਡ ਦਿੱਤਾ ਤੇ ਮਹਾਰਾਜ ਗਏ ਉਹਨਾਂ ਨੂੰ ਵੀ ਕਹਿਤਾ ਜਾ ਤੇਰੇ ਵੱਡਿਆਂ ਵੱਡੇ ਵਡੇਰੇ ਬਾਬੇ ਨਾਨਕ ਦੀ ਵਡਿਆਈ ਵੀ ਤੇ ਸਾਡੇ ਨਾਲ ਸੀ ਮਰਦਾਨੇ ਨਾਲ ਅਸੀਂ ਨੀ ਆਉਣਾ ਉੱਥੇ ਮਹਾਰਾਜ ਨੇ ਕਿਹਾ ਇਹਨਾਂ ਨੂੰ ਕੋਈ ਫਿੱਟ ਗਏ ਨੇ ਮਰਾਸੀ ਫਿਰ ਆਣ ਕੇ ਸਿੱਖਾਂ ਨੂੰ ਕਿਹਾ ਦੇਖੋ ਸਕੈਂਡਲ ਸਾਡੇ ਨਾਲ ਹੋਏ ਗੁਰੂ ਘਰ ਵੇਲੇ ਕੋਈ ਰਾਗੀ ਨਹੀਂ ਸੀ ਆਵਾਜ਼ ਚੱਕਦੇ ਹਾਂ ਅਸੀਂ ਸਾਰੀ ਸਿੱਖ ਕੌਮ ਦੇ ਅੱਗੇ ਮਿਹਨਤ ਕਰਦੇ ਹਾਂ ਵੀ ਇਹਨਾਂ ਸਕੈਂਡਲਾਂ ਤੋਂ ਬਚ ਜਾਓ ਅੱਗੇ 300 ਸਾਲ ਹੋ ਗਿਆ ਸਾਡੀ ਕੌਮ ਤਬਾਹ ਕਰ ਦਿੱਤੀ ਇਹਨਾਂ ਸਕੈਂਡਲਾਂ ਨੇ ਸਕੈਂਡਲ ਕੀ ਸੀ ਆ ਕਹਾਣੀ ਸਕੈਂਡਲ ਸੀ ਰਾਗੀ ਖੜੇ ਕਰਨ ਲਈ ਆ ਰਾਗੀਆਂ ਨਾ ਪਿੱਛੋਂ ਸਾਰਿਆਂ ਵੀ ਹਾਂ ਗੁਰੂ ਘਰ ਦੇ ਵਿੱਚ ਇਹ ਪ੍ਰਧਾਨ ਹੈ ਜੀ ਅਸੀਂ ਕੋਈ ਨਹੀਂ ਸੀ ਇੱਕ ਅੱਧਾ ਮਰਾਸੀ ਹੁੰਦਾ ਸੀ ਗੁਰੂ ਕਾਲ ਵੇਲੇ ਜਿਹੜਾ ਰਾਗ ਚ ਆਣ ਕੇ ਬਾਣੀ ਸੁਣਾਇਆ ਜਾਂਦਾ ਸੀ ਸੰਗਤ ਬਹੁਤ ਆਦਰ ਕਰਦੀ ਸੀ ਵੀ ਆਹ ਸ਼ਬਦ ਪੋਥੀ ਦਾ ਸਾਰਾ ਉਸੇ ਰਾਗ ਚ ਪੜ ਰਹੇ ਨੇ ਉਸੇ ਸਾਰਿਆਂ ਉਹ ਸੀ ਸਿਰਫ ਇੱਕ ਅੱਧਾ ਰਾਗੀ ਔਰ ਇੱਕ ਅੱਧਾ ਮਤਲਬ ਮਰਾਸੀ ਔਰ ਇਹਨਾਂ ਕੋਲ ਕੁਦਰਤੀ ਇਹਨਾਂ ਕੋਲ ਦਾਤ ਹੁੰਦੀ ਸੀ ਇਸ ਗੁਣ ਦੀ ਤਾਂ ਇਸ ਦਾਤ ਨੂੰ ਮਹਾਰਾਜ ਨੇ ਛਾਤੀ ਨਾਲ ਲਾ ਕੇ ਰੱਖਿਆ ਸੀ ਸਦਾ ਹੀ ਮਰਦਾਨਾ ਜੀ ਉਹਨੂੰ ਔਰ ਸਭ ਤੋਂ ਪਹਿਲਾਂ ਆਪਣੀ ਛਾਪ ਨਾਨਕ ਛਾਪ ਸਤਿਗੁਰੂ ਨੇ ਉਹਨਾਂ ਨੂੰ ਦਿੱਤੀ ਬਾਬੇ ਨਾਨਕ ਗੁਰੂ ਅੰਗਦ ਦੇ ਵਿੱਚ ਛਾਪ ਆਉਣ ਤੋਂ ਪਹਿਲਾਂ ਛਾਪ ਮਰਦਾਨਾ ਜੀ ਕੋਲ ਹੈ ਉਹਨਾਂ ਦਾ ਸਲੋਕ ਹੈ ਸਲੋਕ ਮਰਦਾਨਾ ਜੀ ਉਹ ਅੱਗੇ ਮਹੱਲ ਅੱਗੇ ਏਕਾ ਲਿਖੇ ਆ ਵੀ ਹੋਰ ਕੋਈ ਮਰਦਾਨਾ ਨਾ ਸਮਝਣਾ ਮਹੱਲੇ ਪਹਿਲੇ ਦੇ ਟਾਈਮ ਦਾ ਸਲੋਕ ਮਰਦਾਨਾ ਅੱਗੇ ਏਕਾ ਪੇ ਆ ਅਗਲਾ ਫਿਰ ਇੱਕ ਹੋਰ ਸਲੋਕ ਹੈ ਉਹਦੇ ਚ ਫਿਰ ਏਕਾ ਪੇ ਉਹਨਾਂ ਦੀ ਬਾਣੀ ਹੈ ਸਾਡੇ ਕੋਲ ਸਾਡੇ ਪਹਿਲਾਂ ਨਾਨਕ ਜੋਤ ਉਹਨਾਂ ਚ ਆਈ ਹੈ ਸਤਿਗੁਰੂ ਨੇ ਉਹਨਾਂ ਨੂੰ ਦਿੱਤੀ ਐਡੇ ਵੱਡੇ ਉਹ ਮਨਦਾਨਾ ਜੀਓ ਔਰ ਉਹਨਾਂ ਦੀ ਅਸੀਂ ਤਾਸ਼ ਦੇ ਜੌਕਰ ਵਾਂਗੂ ਮਖੌਲ ਉਡਾਇਆ ਭਾਈ ਵੀਰ ਸੈਨਾ ਵੀ ਉਹਨੇ ਨਾ ਚਮਤਕਾਰਾਂ ਨਾਲ ਵੀ ਇਹਨਾਂ ਕਹਾਣੀਆਂ ਨਾਲ ਵੀ ਜਨਮ ਸਾਖੀ ਇਹਨਾਂ ਵੀ ਸਿੱਖੀ ਵਿੱਚ ਵੀ ਜਿੱਥੇ ਕਿਤੇ ਭੇਡੂ ਬਣਾਉਣਾ ਹੋਏ ਮਰਦਾਨੇ ਜੀ ਨੇ ਲੈ ਜਾਂਦੇ, ਜਿੱਥੇ ਮਖੌਲ ਉਡਾਉਣਾ ਹੋਏ ਸੰਗਤ ਨੂੰ ਹਸਾਉਣਾ ਹੋਏ ਮਰਦਾਨੇ ਜੀ ਦੀ ਕਹਾਣੀ ਸੁਣਾ ਦਿੰਦੇ। ਇਹੋ ਨਿੰਦਿਆ ਹੈ ਬ੍ਰਹਮ ਗਿਆਨੀਆਂ ਦੀ, ਇਹੋ ਨਿੰਦਿਆ ਹੈ ਜਿਹੜੀ ਤੁਸੀਂ ਸੁਖਮਨੀ ਸਾਹਿਬ ਚ ਰੋਡ ਪੜ੍ਹਦੇ ਹੋ, ਸੰਤ ਕੀ ਨਿੰਦਾ ਸਾ ਫਲਾਨ ਨਿੰਦਾ ਇੱਕ ਅਸ਼ਟਪਦੀ ਪੂਰੀ, ਇਹ ਇਹਨਾਂ ਵੱਡਿਆਂ ਵੱਡਿਆਂ ਲੋਕਾਂ ਦੀ ਨਿੰਦਿਆ ਕੀਤੀ ਹੈ ਅਸੀਂ ਕਹਾਣੀਆਂ ਚ, ਤਦੇ ਸਿੱਖ ਕੌਮ ਭੋਗ ਰਹੀ ਹੈ। ਉਹ ਮਹਾਰਾਜ ਨੇ ਵੀ ਇਹਨਾਂ ਨੂੰ ਇਸੇ ਬੰਨੇ ਲਾਤਾ, ਪੁਜਾਰੀ ਵਾਲੇ ਬਿੱਖ ਵਾਲੇ ਬੰਨੇ, ਗੁਰਦੁਆਰੇ ਬਣਾਉਣੇ, ਸਾਰਾ ਏਦਾਂ ਹੀ ਮਰਨੇ ਆ ਜਿਨ ਚਿਰ ਕਹਾਣੀਆਂ ਤੋਂ ਪਰੇ ਨਹੀਂ ਹੁੰਦੇ ਔਰ ਉਸ ਬ੍ਰਹਮ ਗਿਆਨੀਆਂ ਦੀ ਕਦਰ ਨਹੀਂ ਪਾਉਂਦੇ। ਉਸ ਮਰਦਾਨਾ ਜੀ ਉਹਨੂੰ ਛਾਪ ਪਹਿਲਾਂ ਹੈ, ਕਲ ਕਲਵਾਲੀ ਕਾਮ ਮਦ ਮਨੁਆ ਪੀਵਣ ਹਾਰ, ਦੇਖੋ ਕਿੱਡੀ ਵੱਡੀ ਬਾਣੀ ਹੈ ਉਹਨਾਂ ਦੀ, ਉਹ ਦੋ ਸਲੋਕ ਔਰ ਮਰਦਾਨਾ ਜੀ ਦੀ ਬਾਣੀ ਨਾਨਕ ਛਾਪ, ਉਥੋਂ ਬਾਅਦ ਅੰਗਦ ਮਹਾਰਾਜ ਚ ਛਾਪ ਗਈ ਹੈ ਉਹਨਾਂ ਦੀ ਬਾਣੀ ਬਾਅਦ ਚ ਹੈ, ਮਹੱਲਾ ਦੂਜਾ ਹੈ, ਮਹੱਲੇ ਪਹਿਲੇ ਦੇ ਨਾਲ ਨਾਨਕ ਛਾਪ। ਮਰਦਾਨਾ ਜੀ ਉਹ ਬ੍ਰਹਮ ਗਿਆਨੀ ਸੀ, ਸਾਥੀ ਸੀ ਔਰ ਇੰਨਾ ਉਹਨਾਂ ਨਾਲ ਪਿਆਰ ਕਰਦੇ ਸੀ ਮਹਾਰਾਜ ਬਾਬਾ ਨਾਨਕ। ਜਿਸ ਵੇਲੇ ਗਾਂ ਇਹਨਾਂ ਨੇ ਆਪੇ ਕਹਾਣੀਆਂ ਬਣਾਈਆਂ ਜੀ, ਉਹਨਾਂ ਦਾ ਸ਼ਹਿਜ਼ਾਦਾ ਗਾਂ ਆ ਗਿਆ, ਸ਼ਹਿਜ਼ਾਦਾ ਸੀ ਉਹਦਾ ਨਾਂ, ਫਿਰ ਉਹ ਸਵਾਗਲਾ ਗਾਂ ਪੁੱਤ ਤੂੰ ਪੋਤੇ ਆਉਂਦੇ ਗਏ, ਫਿਰ ਗੁਰੂ ਅਮਰਦਾਸ ਵੇਲੇ ਵੀ ਇਹ ਸੱਤੇ ਮਲਵੰਡੇ ਆਏ, ਗਾਂ ਤੂੰ ਗਾਂ ਉਹ ਸੀ, ਚਾਹੁੰਦੇ ਇੱਕੋ ਦੋ ਮਰਾਸੀ ਹੁੰਦੇ ਸੀ, ਬਾਕੀ ਇਹ ਕੀਰਤਨ ਸੀ, ਸਾਰੇ ਨਾਮ ਜਪਣ ਦਾ ਰਿਵਾਜ਼ ਸੀ, ਜਾਂ ਗੁਰੂ ਮਹਾਰਾਜ ਆਪ ਬਾਣੀ ਬੈਠ ਕੇ ਸਮਝਾਉਂਦੇ ਸੀ, ਜਿਹੜੀ ਹੂਬ ਹੂ ਨਕਲ ਰਾਧਾ ਸਵਾਮੀਆਂ ਨੇ ਫੜ ਲਈ ਹੈ ਅਸਲ ਗੱਲ। ਉਹਨਾਂ ਦਾ ਗੁਰੂ ਉਸੇ ਤਰ੍ਹਾਂ ਆਣ ਕੇ ਵਿੱਚੇ ਬੈਠਦਾ ਸਾਰਿਆਂ ਦੇ ਨਾਲ ਮਿਲ ਕੇ ਬੈਠ ਕੇ ਐਨ ਸੋਹਣਾ ਪਿਆਰ ਨਾਲ ਔਰ ਪੋਥੀ ਪੜਦਾ, ਰੀਲ ਦੇ ਉੱਤੇ ਪੋਥੀ ਦੋ ਜਣੇ ਆ, ਸਾਡੀ ਬਾਣੀ ਗੁਰੂ ਅਮਰਦਾਸ ਸਾਹਿਬ ਦੀ ਜ਼ਿਆਦਾ ਪੜਦੇ ਆ, ਉਹ ਪੋਥੀ ਪੜਦੇ ਐ ਔਰ ਪੋਥੀ ਪੜ ਕੇ ਦੋ ਜਣੇ ਸ਼ਬਦ ਚੱਕਦੇ ਲਾਈਨ ਗਾ ਕੇ ਐਨ ਉਸੇ ਤਰ੍ਹਾਂ, ਉਹ ਫਿਰ ਉਹਨਾਂ ਦਾ ਜਿਹੜਾ ਗੁਰੂ ਸਾਹਿਬ ਹੈ ਉਹ ਬੈਠ ਕੇ ਸਮਝਾਉਂਦੇ ਉਹਨਾਂ ਨੂੰ, ਭਾਈ ਸ਼ਬਦ ਆ ਕਹਿੰਦਾ, ਸੰਗਤ ਸਾਰੀ ਸੁਣਨ ਵਾਲੀ, ਕੋਈ ਕੜਾ ਪ੍ਰਸ਼ਾਦ ਨਹੀਂ ਵਰਤਦਾ, ਕੋਈ ਮੱਥਾ ਨਹੀਂ ਟੇਕਦਾ, ਕੋਈ ਕੁਛ ਨਹੀਂ, ਰਾਮ ਨਾਲ ਦੁਨੀਆਂ ਆਣ ਕੇ ਬੈਠੀ ਜਾਂਦੀ, ਸੁਣੀ ਜਾਂਦੀ, ਮੋਹਨਾ ਬੈਠ ਜਾਏ, ਲੰਗੜਾ ਬੈਠ ਜਾਏ, ਅੰਨਾ ਬੈਠ ਜਾਏ, ਕੋਈ ਮੁਸਲਮਾਨ ਬੈਠ ਜਾਏ, ਚੀਨੀ ਆ ਜਾਏ, ਕੋਈ ਸੰਗਤ ਚ ਕੋਈ ਫਰਕ ਨਹੀਂ, ਮਿਹਨਤ ਆਇੰਡ ਹੋਵੇ ਜਿਹੜਾ ਇਹ ਗਿਆਨ ਸਮਝ ਸਕੇ, ਸਾਹਮਣੇ ਬੈਠੇ ਹੁੰਦੇ ਮੈਂ ਹਜ਼ਾਰਾਂ ਦੀ ਗਿਣਤੀ ਚ। ਹੁਣ ਤੇ ਭਾਈ ਸਾਹਿਬ ਜੀ ਇਹ ਐਡੇ ਚੰਗੇ ਲੋਕ ਨੇ, ਨਾ ਮਾਸ ਖਾਣ ਨਾ ਸ਼ਰਾਬ ਖਾਣ, ਉਹਨਾਂ ਦਾ ਗੁਰੂ ਪਹਿਲਾਂ ਕਹਿੰਦਾ ਵੀ ਤੁਹਾਡੇ ਅੰਦਰ ਰੱਬ ਨਾ ਆਉਣਾ, ਜਿਸ ਅੰਦਰ ਸ਼ਰਾਬ ਤੇ ਮਾਸ ਪਈ ਹੋਇਆ ਅਸੀਂ ਗਾਂਦੇ ਜੇ ਗੰਦੇ ਥਾਂ ਚ ਉਹਨੇ ਨਹੀਂ ਆਉਣਾ, ਤਾਂ ਉਹ ਲੋਕ ਛੱਡਦੇ। ਆਪ ਮੈਂ ਰਾਧਾ ਸਵਾਮੀ ਰਿਹਾ, ਆਪ ਮੈਂ ਬਾਬਾ ਪ੍ਰੋਫੈਸਰ ਸਾਹਿਬ ਦੇ ਵੇਲੇ ਜਿਹੜੇ ਸੀ ਬਾਬਾ ਸੋਹਣ ਸਿੰਘ ਤੋਂ ਬਾਅਦ, ਮੈਂ ਪ੍ਰੋਫੈਸਰ ਜਗਤ ਸਿੰਘ, ਆਪ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਦੇਖ ਕੇ ਮੇਰੇ ਅੱਖਾਂ ਚ ਆਸੇ ਦਾ ਉਹਨਾਂ ਦਾ ਨਜ਼ਾਰਾ ਵੀ ਆਹ ਹਾ, ਇਸ ਤਰ੍ਹਾਂ ਸਾਡੇ ਗੁਰੂ ਵੀ ਬੈਠਦੇ ਹੋਣੇ ਵਿੱਚ ਸੰਗਤ ਚ ਔਰ ਬਾਣੀ ਸਮਝਾਉਂਦੇ ਹੋਣੇ ਵੀ ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰ ਸਿੱਖੋ, ਸਾਹਮਣੇ ਬੈਠ ਕੇ ਕਹਿੰਦੇ ਹੋਣੇ, ਸਤਿਗੁਰ ਕੀ ਬਾਣੀ ਹੈ, ਮੇਰੀ ਬਾਣੀ ਨਹੀਂ ਹੈ ਗੁਰੂ ਰਾਮਦਾਸ, ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾ ਹੈ, ਮੈਂ ਕੁਛ ਨਹੀਂ ਹੈ, ਕਿਆ ਹਮ ਕਿਰਮ, ਗੁਰੂ ਰਾਮਦਾਸ ਸਾਹਿਬ ਕਹੇ ਕਿਆ ਹਮ ਕਿਰਮ, ਨਾਨ ਨੇ ਕੀਰੇ ਤੁਮ ਵੱਡ ਪੁਰਖ ਵਡਾਗੀ, ਜੈਸੀ ਮਤ ਦੇਵੋ ਹਰ ਸਵਾਮੀ, ਹਮ ਤੈਸੇ ਬੁੱਲ ਗਵਲੈਗੀ, ਮੈਂ ਉਦਾਂ ਹੀ ਬੋਲ ਰਿਹਾ। ਇੰਨੀ ਗਰੀਬੀ ਚ ਸਿੱਖਾਂ ਨੂੰ ਸਮਝਾਉਂਦੇ ਹੋਣੇ ਤੇ ਸੇਵ ਸਾਰੀ ਬਾਣੀ ਦੀ ਗਰੀਬੀ ਸਿੱਖਾਂ ਚ ਸੀ, ਸਿਰ ਕਰਕੇ ਬਾਣੀ ਦਾ ਨਮੂਨਾ, ਇਸ ਕਰਕੇ ਉਹ ਜਿਹੜੇ ਕੀਰਤਨ ਨਹੀਂ ਸੀ ਹੁੰਦਾ, ਸਾਰੀ ਬਾਣੀ ਬਾਣੀ ਅਭਿਆਸ ਜਾਂ ਗਿਆਨ ਇਕੱਠਾ ਕਰਦੇ ਸੀ ਔਰ ਸਾਰੇ ਨਾਮ ਜਪਦੇ ਸੀ। ਹਾਂ ਇਹਦੀ ਲੋੜ ਬੜੀ ਹੈ ਕਿਉਂਕਿ ਗਾ ਕੇ ਸਿੱਖਾਂ ਕੋਲ ਹੈ ਤੇ ਉਹ ਗਾ ਕੇ ਇਹਦਾ ਜ਼ਿਆਦਾ ਅਸਰ ਪੈਂਦਾ, ਤਾਂ ਮਹਾਰਾਜ ਨੇ ਗੀਤਾਂ ਚ ਸਾਰਿਆਂ ਦੇ ਭਗਤਾਂ ਦੇ ਸਾਰੇ ਉਹ ਫਿਰ ਜਿਹਨਾਂ ਜਿਹੜੇ ਗੁਣਵੰਤ ਬੰਦੇ ਹੁੰਦੇ ਸੀ ਨਾ ਇਹੋ ਜਿਹੜੇ ਮਰਾਸੀਆਂ ਕੋਲ ਕੁਦਰਤੀ ਤਾਂ ਸੁਰਤਾਲ ਹੁੰਦੀ ਇਹਨਾਂ ਦੀ ਜੀਨਸ ਦੇ ਵਿੱਚ ਹੁੰਦੀ ਹੈ। ਹੁਣ ਜੀਨਸ ਦੀ ਥਿਊਰੀ ਸਮਝ ਸਾਰੀ ਮੰਨ ਰਹੇ ਨੇ, ਇਹਨਾਂ ਦੀ ਜੀਨ ਚ ਰਾਗ ਹੈ ਤਾਂ ਮਹਾਰਾਜ ਨਾਲ ਰੱਖਦੇ ਸੀ ਔਰ ਫਿਰ ਉਹ ਇੰਨਾ ਸੋਹਣਾ ਰਾਗ ਕਰਦਾ ਸੀ, ਪਹਿਲਾਂ ਦੂਸਰਾ ਰਾਗ ਕਰਦਾ ਸੀ। ਮਰਦਾਨਾ ਜੀ ਵੱਡੇ ਸੀ ਗੁਰੂ ਮਹਾਰਾਜ ਕੋਲੋਂ, ਇਹ ਛੋਟੇ ਸੀ, ਮਰਦਾਨਾ ਜੀ ਐਡਾ ਸੋਹਣਾ ਰਾਗ ਕਰਦੇ ਸੀ ਰਬਾਬ ਤੇ ਜਾਂ ਸਾਰਾ, ਤੇ ਫਿਰ ਮਹਾਰਾਜ ਨੇ ਕਿਹਾ ਮਰਦਾਨਾ ਜੀ ਇਹ ਸ਼ਬਦ ਪਾ ਕੇ ਗਾਵੇ ਤਾਂ ਬਹੁਤ ਆਨੰਦ ਆਵੇ। ਉਹ ਬਾਕੀ ਰਾਗ ਕਰਦਾ ਸੀ ਸਾਰੇ ਜਦੋਂ ਸ਼ੁਰੂ ਤੋਂ ਚੱਲੀ ਆ ਰਹੇ ਸੀ, ਬਾਬਾ ਨਾਨਕ ਛੋਟੇ ਆਉਂਦੇ ਹੁੰਦੇ ਭਗਤ ਸੀ, ਪਰ ਜਦੋਂ ਉਹਨਾਂ ਕਹਿੰਦੇ ਮਰਦਾਨਾ ਜੀ ਸ਼ਬਦ ਪਾ ਕੇ ਗਾਵੇ ਤਾਂ ਆਨੰਦ ਆਵੇ, ਉਹ ਫਿਰ ਸ਼ਬਦਾਂ ਦੇ ਵਿਚ ਬਾਣੀ ਤਾਂ ਉਸ ਰਾਗ ਚ ਫਿਰ ਉਹ ਗਾਉਂਦਾ ਹੁੰਦਾ, ਸਾਰੀ ਆਨੰਦ ਵੱਜਦਾ। ਦੇਖ ਲਓ ਵੀ ਦੋਨੋ ਜਣੇ ਜਦੋਂ ਗਾਉਂਦੇ ਹੋਣੇ ਬਾਬਾ ਨਾਨਕ ਤੇ ਉਹ ਰਵਾਬ ਫੜ ਕੇ ਕਿੱਦਾਂ ਕੀ ਉਹ ਉਸ ਚ ਬਾਣੀ ਲਿਖੀ ਹੈ। ਤੋ ਇਹ ਗਾਉਣਾ ਵੀ ਜ਼ਰੂਰੀ ਹੈ, ਪਰ ਇਹ ਹੈ ਵੀ ਜਿਹੜਾ ਇਹ ਰਾਗੀ ਇੰਨੇ ਚੱਲੇ ਆ ਉਹਦੀ ਮੈਂ ਬੈਕ ਰੂਟਸ ਦੱਸਦਾ ਵੀ ਉਹ ਮਰਾਸੀਆਂ ਦੀ ਫਿਰ ਸੱਤੇ ਬਲਵੰਡ ਦੀ ਨਿੰਦਿਆ ਕੀਤੀ ਤੇ ਉਹਨਾਂ ਨਾਲ ਮਹਾਰਾਜ ਨਾਲ ਸ਼ਰਾਬ ਦਿੱਤਾ। ਫਿਰ ਉਹ ਲੱਦਾ ਲਾਹੌਰ ਪਰਪਕਾਰੀ ਸੀ, ਉਹ ਖੋਤੇ ਤੇ ਬੈਠ ਕੇ ਨਾਲ ਲੈ ਕੇ ਆਇਆ ਵੀ ਸਿੱਖਾਂ ਨੂੰ ਮਹਾਰਾਜ ਕਹਿੰਦੇ ਲੱਦਿਆ ਤੂੰ ਇਹ ਕੀ ਰੂਪ ਬਣਾਇਆ, ਕਹਿੰਦੀ ਇਹਨਾਂ ਨੂੰ ਬਖਸ਼ ਦਿਓ। ਕਹਿੰਦੀ ਅੱਛਾ ਤੂੰ ਆ ਗਿਆ ਤੇ ਬਖਸ਼ ਦੇ ਇਹਨਾਂ ਨੂੰ, ਕਹੋ ਆ ਸਾਰੇ ਸਿੱਖ ਸੰਗਤ ਬੈਠੀ ਹੈ ਜਿਹੜੇ ਮੂੰਹ ਨਾ ਪਹਿਲਾਂ ਮਹਾਰਾਜ ਨਾਲ ਵਾਪਸ ਆਣ ਕੇ ਸੰਗਤ ਨੂੰ ਕਿਹਾ ਫੜੋ ਸਿੱਖੋ ਸਰਨ ਦੇ, ਅੱਜ ਤੂੰ ਰਾਗ ਮੈਂ ਤੁਹਾਨੂੰ ਦਿੱਤਾ, ਅੱਜ ਤੂੰ ਤੁਸੀਂ ਪ੍ਰੋਫੈਸਰ ਦਰਸ਼ਨ ਸਿੰਘ ਬਣਨਾ ਵਾ, ਅੱਜ ਤੂੰ ਤੁਸੀਂ ਜਗਾਦਰੀ ਵਾਲੇ ਬਣਨਾ, ਅੱਜ ਤੂੰ ਤੁਸੀਂ ਅਲਵਸਤ ਜੀ ਬਣਨਾ, ਅੱਜ ਤੂੰ ਤੁਸੀਂ ਇਹ ਸਹੁਰੇ ਹੋ ਕਹਾਣੀ ਤੂੰ ਲੈ ਕੇ ਅਸੀਂ ਜੀ ਸਿੱਖਾਂ ਨੂੰ ਰਾਜ ਬਖਸ਼ਿਆ, ਰਾਗ ਹੁਣ ਸਿੱਖ ਕਰਨਗੇ, ਇਹ ਆਪਣਾ ਰੋਟੀਆਂ ਕਾਰਨ ਪੂਰੇ ਤਾਲ ਇਹਨਾਂ ਨਾਲ ਕਹਾਣੀ ਜੋੜ ਕੇ ਸਾਰੀ ਅਸੀਂ ਉਹ ਫੇਲ ਕੀਤੀ ਆ। ਔਰ ਪ੍ਰੋਫੈਸਰ ਸਾਹਿਬ ਸਿੰਘ ਜੀ ਵਿਚਾਰਾ ਆਪਣੇ ਸਾਰੇ ਟੀਕੇ ਚੋ ਕਹਿੰਦਾ ਓਏ ਸਾਰੇ ਦਾ ਪਤਾ ਨਹੀਂ ਲੱਗਦਾ ਵੀ ਕਿਹੜੇ ਕੀ ਕਹਾਣੀ ਬਣਾ ਲਈ ਇਹਨਾਂ ਨੇ, ਸਾਰੀ ਕਹਾਣੀ ਝੂਠੀ ਲੱਗਦੀ ਹੈ। ਸਾਰੇ ਖੋਜੀ ਹੁਣ ਸਾਰੀ ਦੁਨੀਆਂ ਉੱਠ ਪਈ ਹੈ, ਇਹ ਜਿਹੜੇ ਪਹਿਲੇ ਚੱਲਣੇ ਸੀ ਨਾ ਇਹ ਚੱਲ ਗਏ ਆ, ਲੇਕਿਨ ਇੰਟਲੈਕਚੁਅਲ ਲੋਕ ਇਹਨਾਂ ਨਾਲ ਪਹਿਲਾਂ ਡਰਾ ਕੇ ਰੱਖੇ ਸੀ, ਮਾਰ ਦਿੰਦੇ ਸੀ, ਗੋਲੀਆਂ ਮਾਰ ਦਿੰਦੇ ਸੀ, ਕੋਈ ਖੰਡ ਪਾੜ ਦੇ ਅਗੇਂਸਟ ਕਹਿ ਦੇ ਅਖਬਾਰਾਂ ਚ ਨਿਕਲ ਜਾਂਦਾ ਸੀ, ਕੋਈ ਇਹਨਾਂ ਦੇ ਅਗੇਂਸਟ ਗੱਲ ਕਰ ਜਾਏ ਗੁਰੂਆਂ ਦੇ ਸਾਰਾ ਜੋ ਇਹ ਚਲਾ ਰਹੇ ਨੇ ਭਾਈ ਸਾਹਿਬ ਜੀ, ਇੰਟਲੈਕਚੁਅਲ ਲੋਕ ਆਪਣੀ ਜਾਨ ਛਪਾ ਰਹੇ ਸੀ। ਆ ਪਿੱਛੇ ਕਾਲੂ ਘਰ ਆਓ ਤੂੰ ਪਹਿਲਾਂ ਵੀ ਇਹ ਛਾਏ ਪਏ ਸੀ, ਹੁਣ ਨੀ ਛਾ ਸਕਦੇ, ਹੁਣ ਪੰਜਾਬ ਨੂੰ ਹੋਸ਼ ਆ ਗਈ ਹੈ ਵੀ ਅਸਲ ਗੱਲ ਕੀ ਹੈ। ਇਸ ਕਰਕੇ ਲੋਕ ਚਾਹੇ ਸੀ ਉਹਨਾਂ ਨਾਲ ਕੋਈ ਨੀ, ਉਹ ਫਿਰ ਰਾਗ ਜੀ ਮੈਂ ਅੱਜ ਤੂੰ ਗੁਰੂ ਅਰਜਨ ਪਾਤਸ਼ਾਹ ਦੇ ਆ ਜਾ ਸੂਰਜ ਪ੍ਰਕਾਸ਼ ਦੀਆਂ ਕਥਾ ਚ ਤਦੇ ਪੰਜਾਬ ਚ ਬੰਦ ਕਰਾਤੀ ਕਥਾ, ਸਾਰੇ ਪੰਜਾਬ ਚ ਕੋਈ ਕਥਾ ਨੀ ਕਰ ਸਕਦਾ ਸੂਰਜ ਪ੍ਰਕਾਸ਼ ਦੀ, ਇਹ ਮੈਂ ਤੁਹਾਨੂੰ ਖੁਸ਼ੀ ਦੀ ਗੱਲ ਦੱਸਾਂ, ਐਲਾਨ ਕਰ ਦਿੱਤਾ ਵਾ ਵੀ ਕੋਈ ਔਰ ਕੋਈ ਰਾਗੀ ਕਹਾਣੀ ਨੀ ਸੁਣਾ ਸਕਦਾ ਸਟੇਜ ਦੇ ਉੱਤੇ, ਅੱਜ ਗਾਦਰੀ ਵਾਲੇ ਨੂੰ ਬੰਦ ਕਰਨੀਆਂ ਪਈਆਂ ਕਹਾਣੀਆਂ ਤਾਂ ਉਹਨੂੰ ਸਰ। ਇਸ ਕਰਕੇ ਸਾਰੀ ਰੈਫਰਮੇਸ਼ਨ ਹੋ ਰਹੀ ਹੈ, ਇਹਨੂੰ ਮਹਾਰਾਜ ਦਾ ਭਾਣਾ ਸਮਝਣਾ ਚਾਹੀਦਾ, ਪਰ ਅਸੀਂ ਸੱਚਾਈ ਕਹਿਣਾ ਨਹੀਂ ਛੱਡਣਾ ਵੀ ਜਿਹੜੀ ਇਹਨਾਂ ਨੇ ਨਿੰਦਿਆ ਕੀਤੀ ਉਹਦੀ ਵਜ੍ਹਾ ਕਰਕੇ ਝੂਠੀ ਕਹਾਣੀ ਤੋਂ ਸਾਰੇ ਰਾਗੀ ਬਣੇ। ਇਹਨਾਂ ਲਈ ਹੈ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ ਰਾਮ ਰਾਜੇ, ਜਪਣ ਚ ਦੀਆਂ ਭਿੱਜਣਗੇ ਜਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ, ਇਹਨਾਂ ਦੀ ਜ਼ਿੰਦਗੀ ਦੁਖੀ ਰਹੇਗੀ ਸਾਰੀ ਉਮਰ ਤੇ ਨਾ ਰੋਏ ਕਿਆ ਕੀਜੇ, ਹਰ ਕਰਤਾ ਸਭ ਕੁਝ ਜਾਣਦਾ ਸਿਰੇ ਰੋਗ ਹੱਥ ਦੀਜੇ, ਅੰਦਰ ਇੰਨਾ ਸਿਰੇ ਦਾ ਰੋਗ ਕੈਂਸਰ ਹੋਇਆ ਹੈ ਹਉਮੇ ਦਾ ਔਰ ਇਸ ਸਾਰਿਆਂ ਦਾ ਔਰ ਪੰਜਾਂ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸਿਰੇ ਰੋਗ ਹੈ, ਉੱਤੇ ਹੱਥ ਦੇ ਕੇ ਢੱਕਦੇ ਹੈ। ਹੱਥ ਦੇ ਕੇ ਢੱਕਣਾ ਕੀ ਹੈ, ਕੋਈ ਭੈੜੀ ਚੀਜ਼ ਹੋਵੇ ਉੱਤੇ ਹੱਥ ਦੇ ਕੇ ਢੱਕ ਲਈਦੀ ਹੈ, ਉਹ ਭੈੜੀ ਚੀਜ਼ ਕੀ ਹੈ, ਇਹ ਸਟੇਜਾਂ ਤੇ ਬੈਠ ਕੇ ਅੰਦਰਲਾ ਗੰਦ ਜਿਹੜਾ ਹੈ ਨਾ ਉਹ ਨਹੀਂ ਦੱਸਦੇ, ਆ ਗਾ ਕੇ ਨਾ ਦੁਨੀਆਂ ਨੂੰ ਮੋਹ ਲੈਂਦੇ, ਉਹ ਸਿਰੇ ਰੋਗ ਹੱਥ ਦੀਜੇ। ਪਰ ਮਹਾਰਾਜ ਕਹਿੰਦਾ ਜਿਨ੍ਹਾਂ ਨਾਨਕ ਗੁਰਮੁਖੇ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੀ, ਜਿਨ੍ਹਾਂ ਦਾ ਸਿਰਦਾ ਸ਼ੁੱਧ ਨੂੰ ਰਾਗ ਆ ਰਾਗੀਆਂ ਇਹਨਾਂ ਨੇ ਉਹ ਭਗਤੀ ਕਰਨ, ਉਹ ਭਗਤੀ ਨਾਲ ਸ਼ਬਦ ਚਣਗੇ। ਇਸ ਕਰਕੇ ਇਹ ਨੀ ਉਹ ਸਵੇਰੇ ਸੱਤੇ ਬਲਵੰਡੇ ਆ ਜਿਹੜੇ ਫਿਰ ਉਹਨਾਂ ਜੀ ਉਹਨਾਂ ਜੂੰ ਜੂੰ ਉਹ ਵਾਰ ਆ ਸੱਤੇ ਬਲਵੰਡੇ ਦੀ ਕਹਿੰਦੇ ਗਏ ਤੇ ਉਹਨਾਂ ਦਾ ਕੋਟ ਹਟਦਾ ਗਿਆ। ਭਾਈ ਰਣਧੀਰ ਸਿੰਘ ਵੀ ਇਹੋ ਮੰਨਦੇ, ਸਾਰੇ ਅੱਜ ਸੈਨਾ ਦੁਨੀਆਂ ਸਾਰੀ ਮੰਨੀ ਆਈ ਆ ਭਾਈ ਗੁਰਦਾਸ ਨੂੰ ਤੇ ਇਹਨਾਂ ਨੂੰ ਸਾਰੀ ਕੱਚੀਆਂ ਮਾਰ, ਸਾਰੇ ਜਿੰਨੇ ਵੱਡੇ ਵੱਡੇ ਧਨੰਤਰ ਸਾਡੇ ਰਾਥਵਾਨ ਅੰਨੇ ਆਗੂ ਜਿਹੜੇ ਹੈ ਉਹਦੇ ਭਾਣੇ ਚ ਹੈ, ਉਹਦੇ ਭਾਣੇ ਚ ਸਭ ਕੁਛ ਹੋਇਆ। ਲੇਕਿਨ ਇਹ ਜਿੱਤ ਕੋ ਲਾਇਆ ਤੇਤੀ ਲੱਗ ਗਿਆ, ਇਹ ਤਾਂ ਨੀ ਵੀ ਅਸੀਂ 300 ਸਾਲ ਹੋ ਗਿਆ ਸੁੱਤਿਆਂ ਨੂੰ ਅਸੀਂ ਅੱਖਾਂ ਨੀ ਗੇੜਨੀਆਂ, ਅਸੀਂ ਉਹਦਾ ਆਸਰਾ ਲੈ ਕੇ ਮਹਾਰਾਜ ਹੁਣ ਤੇ ਮਿਹਰ ਕਰ ਸਾਰਿਆਂ ਤੇ ਕਰ, ਇਹ ਵੀ ਨੀ ਭੁੱਲੇ ਜਿੱਤਾਂ ਤੂੰ ਲਾਏ ਘਮਾਏ, ਪਰ ਹੁਣ ਤੇ ਜਰਾ ਥੋੜੀ ਜੀ ਭੰਭੀਰੀ ਸਿੱਧੀ ਜੀ ਪਵਾਉਂਦੇ ਕਿ ਸਾਡੀ 300 ਸਾਲ ਇਸ ਕੌਮ ਨੂੰ ਹੋ ਕੇ ਹੈ, ਮਿਹਰ ਕਰ ਸਾਡੇ ਸਾਰਿਆਂ ਤੇ, ਅਸੀਂ ਬੜੇ ਤੈਨੂੰ ਸਮਝਦੇ ਹਾਂ ਪਰ ਸਾਨੂੰ ਸਮਝ ਨਹੀਂ ਆਉਂਦੀ, ਤੂੰ ਥੋੜਾ ਜਿਹਾ ਝੁੰਡ ਚੱਕ ਰਿਹਾ ਆਪਣਾ ਵੀ ਮੈਂ ਸਤਿਗੁਰ ਹਾਂ ਤਾਂ ਕਿ ਅਸੀਂ ਬਾਕੀਆਂ ਨੂੰ ਅਟ ਕੇ, ਉਹ ਸਤਿਗੁਰ ਸਾਹਿਬ ਤੇਰੇ ਅੱਗੇ ਬੇਨਤੀ ਹੈ ਵੀ ਹੁਣ ਪਾਣਾ ਵਰਤਾ ਹੁਣ ਹੱਦ ਹੋ ਚੁੱਕੀ ਹੈ ਕਿ ਇਸ ਕੰਮ ਦੀ ਸਾਰ ਲੈ, ਤੇ ਇਸ ਕਰਕੇ ਉਹ ਸਾਰ ਤਦੇ ਆ ਗਿਆਨ ਨਾ ਲਏਗਾ। ਕਹਾਣੀਆਂ ਬਾਜੀ ਪਰੇ ਅਸੀਂ ਨਿੰਦਿਆ ਕਰਨ ਹਟੀਏ, ਉਹਨਾਂ ਪੁਰਾਣੇ ਬ੍ਰਹਮ ਗਿਆਨੀਆਂ ਦੀ ਐਡੇ ਵੱਡੇ ਉਹਨਾਂ ਦੇ ਉਹਨਾਂ ਦੀ ਕਦਰ ਕਰੀਏ। ਬਾਬਾ ਨਾਨਕ ਨੇ ਜਦ ਮਰਦਾਨਾ ਜੀ ਗੁਰੂ ਅੰਗਦ ਸਾਹਿਬ ਨੂੰ ਦਿੱਤੇ, ਭਾਈ ਸਾਹਿਬ ਜੀ ਸਰੀਰ ਚ ਚਰਨਾਹਟ ਫਿਰ ਜਾਂਦੀ ਹੈ, ਉਹਨਾਂ ਦੇ ਲਫ਼ਜ਼ ਸੀ ਲੈਣੇ ਆ ਪੁੱਤਰਾ ਆ ਜਿਹੜਾ ਮੇਰਾ ਮਰਦਾਨਾ ਜੀ ਹੈ ਨਾ, ਇਹਨੂੰ ਐ ਰੱਖੀ ਜਿੱਦਾਂ ਬੱਤੀ ਦੰਦਾਂ ਚ ਜੀਵ ਰੱਖੀ ਦੀ।
ਬੱਤੀ ਦੰਦ ਫਿਰਦੇ ਆ ਰੋਟੀ ਖਾਂਦੇ, ਭਾਈ ਸਾਹਿਬ ਜੀ ਕਿਤੇ ਦੰਦ ਆ ਜੀਭ ਦੰਦ ਥੱਲੇ ਆ ਜਾਏ, ਖਾਂਦੇ ਖਾਂਦੇ ਟੁੱਕ ਬੰਦਾ ਦੁਖੀ ਰਹਿੰਦਾ ਸਾਰਾ ਦਿਨ। ਬੱਤੀ ਦੰਦਾਂ ਚ ਜੀਵ ਕਿੱਦਾਂ ਰਹਿੰਦੀ ਹੈ? ਕਹਿੰਦੇ ਮਰਦਾਨਾ ਜੀ ਇਹਨੂੰ ਵਿਵਹਾਰ ਨਾ ਲੱਗੇ ਮੇਰੇ ਮਰਦਾਨਾ ਜੀ ਨੂੰ। ਬੱਤੀ ਦੰਦਾਂ ਦੀ ਜਿੱਦਾਂ ਜੀਵ ਰਹਿੰਦੀ ਹੈ, ਐਡੀ ਕਦਰ ਕਰਦੇ ਸੀ ਗੁਣਵੰਤਿਆਂ ਦੀ। ਔਰ ਆਪਣੀ ਪੌੜੀ ਚ ਲਿਖ ਗਏ ਗੁਣਵੰਤਿਆਂ ਪਾਛਾਰ। ਜਿਹੜਾ ਰਾਗ ਦਾ ਕਿਸੇ ਚ ਗੁਣ ਹੋਵੇ ਉਹਦੇ ਪੈਰਾਂ ਦੀ ਮਿੱਟੀ ਬਣ ਜਾ, ਗੁਣਵੰਤਿਆਂ ਪਾਛਾਰ। ਇਸ ਕਰਕੇ ਗੁਣਵੰਤ ਬੰਦੇ ਦੇ ਪੈਰਾਂ ਦੀ ਮਿੱਟੀ ਬਣ ਜਾਓ ਬਾਬਾ ਨਾਨਕ ਕਹਿੰਦਾ। ਤੇ ਉਹਦੀ ਏਦਾਂ ਰੱਖੀ ਜਿੱਦਾਂ ਬੱਤੀ ਦੰਦਾਂ ਦੀ ਜੀਭ ਹੁੰਦੀ ਹੈ। ਮਰਦਾਨਾ ਜੀ ਭਰਤ ਬੜਾ ਉਥੋਂ ਬਾਅਦ ਹੀ ਤੁਰੇ ਆਉਂਦੀ ਪੁਸ਼ਤ ਦਰ ਪੁਸ਼ਤ, ਤੂੰ ਬਾਅਦ ਹੀ ਸੱਤਾ ਬਲਵੰਡਾ ਸੀ ਸਾਦਾ ਸੀ ਸਾਰੀ। ਔਰ ਇਹਨਾਂ ਦੀ ਅਸਲ ਪੋਸਟ ਹੁਣ ਵੀ ਹੈ, ਹੁਣ ਵੀ ਸਾਡੇ ਪਿੰਡ ਦੇ ਲਾਗੇ। ਮੈਂ ਨਾਂ ਨੀ ਲੈਣਾ ਕਿਉਂਕਿ ਹਮੇ ਆ ਜਾਏਗੀ ਉਹਨਾਂ ਨੂੰ। ਉਹੋ ਹੀ ਪੁਸ਼ਤ ਦਰ ਪੁਸ਼ਤ ਚਲੇ ਆਉਂਦੇ ਹੋ, ਹੁਣ ਵੀ ਹੈ। ਸਾਡਾ ਪੜਦਾਦਾ 120 ਸਾਲ ਦਾ ਹੋ ਕੇ ਗੁਜ਼ਰਿਆ, 120 ਸਾਲ ਦਾ ਸਾਡਾ ਪੜਦਾਦਾ, ਬਾਪ ਦਾ ਬਾਪ ਦਾ ਬਾਪ। ਔਰ ਥਾਣੇਦਾਰ ਸੀ, ਲਖਨਊ ਲੱਗਾ, 7.5 ਫੁੱਟ ਉੱਚਾ ਸੀ ਥਾਣੇਦਾਰ ਭੂਪ ਸਿੰਘ। ਉਹ 120 ਸਾਲ ਦਾ ਗੁਜ਼ਰਿਆ ਔਰ ਉਹਦੇ ਹੱਥ ਦੇ ਲਿਖਤੀਆਂ ਸਦਾ ਹੀ ਬਾਣੀ ਲਿਖਦੇ ਰਹਿੰਦੇ ਹੁੰਦੇ ਸੀ। ਕਾਲ ਆਣ ਕੇ ਲਖਨਊ ਤੋਂ ਵਾਪਸ ਆਣ ਕੇ ਉਰਦੂ ਬੋਲਦੇ ਹੁੰਦੇ ਸੀ। ਤੇ ਉਹ ਜਿਸ ਵੇਲੇ ਮਰੇ ਆ, ਉਹਨਾਂ ਨੇ ਕਿਹਾ ਮੇਰੇ ਉਹ ਖੁੱਡੇ ਕਰਾਲੇ ਲਾਗੇ ਜਿਹੜੇ ਮਰਾਸੀ ਰਬਾਬੀ ਜੀ ਕਹਿੰਦੇ ਹੁੰਦੇ ਸੀ ਇਹਨਾਂ ਨੂੰ, ਰਬਾਬੀ ਖੁੱਡੇ ਕਾਲੇ ਦੇ ਰਬਾਬੀਏ ਮੰਗਾ ਲਿਓ। ਉਹਨਾਂ ਦੀ ਨੂੰਹ, ਆਪਣੀ ਨੂੰਹ ਨਾਲ ਸਾਡੀ ਅੰਮਾ ਨਾਲ ਬਹੁਤ ਪਿਆਰ ਕਰਦੇ ਸੀ ਆਪਣੀ ਨੂੰਹ ਨਾਲ। ਉਹਨਾਂ ਉਹੋ ਹੀ ਉਹਨਾਂ ਦਾ ਕਸ਼ਹਿਰਾ ਬਦਲਦੀ ਸੀ, ਉਹ ਹੀ ਉਹਨਾਂ ਨੂੰ ਟੱਟੀ ਪਿਸ਼ਾਬ ਕਰਾਉਂਦੀ ਸੀ। 120 ਸਾਲ ਦੇ ਹੋ ਗਏ ਸੀ ਤੇ ਉਹ ਹੀ ਉਹਨਾਂ ਨੂੰ ਸਾਰਾ ਕੁਛ। ਤੇ ਉਹ ਕਹਿੰਦੀ ਉਹਨਾਂ ਨੇ ਕਿਹਾ ਹਰਦਈਏ ਜਾ ਕੇ ਨਾ ਉਹ ਰਬਾਬੀਏ ਮੰਗਾ ਲਈ ਮੇਰੇ ਬਵਾਨ ਦੇ ਉੱਤੇ, ਕਿਉਂਕਿ ਬੁੱਢੇ ਬੰਦੇ ਦਾ ਬਵਾਨ ਕੱਢਦੇ ਨਾ ਸਾਰਾ, ਤੇ ਮੈਨੂੰ ਮੇਰੇ ਬਾਗ ਚ ਫੁੱਕਿਓ। ਔਰ ਉਥੇ ਬਹੁਤ ਝੜੀ ਲੱਗ ਜਾਣੀ ਆ, 6-7 ਦਿਨ ਦੀ ਝੜੀ ਲੱਗ ਜਾਣੀ ਆ, ਕੱਫਣ ਤੇ ਬਾਲਣ ਬੋਲਣ ਹੋਣੇ ਪਹਿਲਾਂ ਹੀ ਤੂੰ ਤਿਆਰ ਕਰ ਲੈ। 7 ਦਿਨ ਹੋ ਗਏ, 7 ਦਿਨ ਬਾਅਦ ਮੈਂ ਚਲੇ ਜਾਣਾ ਤੇ ਬਹੁਤ ਝੜੀ ਲੱਗ ਜਾਣੀ ਆ। ਕਹਿੰਦੀ ਬਾਬਾ ਮੈਂ ਹੁਣੇ ਚਲੀ ਜਾਣੀ। ਇੰਨੀ ਸੇਵਾ ਕੀਤੀ ਸਾਡੀ ਮਾਂ ਜੀ ਦੱਸਦੀ ਵੀ ਅੰਮਾ ਕਹਿੰਦੀ ਹੁੰਦੀ ਸੀ ਵੀ ਮੈਂ ਅਖੀਰ ਤੇ ਕਿਹਾ ਬਾਬਾ ਮੈਂ ਤੇ ਨੀ ਜੀ ਸਕਦੀ, ਮੈਂ ਕਿੱਦਾਂ, ਮੈਨੂੰ ਕਦੋਂ ਲਿਜਾਓਗੇ? ਕਹਿੰਦੇ ਤੈਨੂੰ ਸਾਲ ਬਾਅਦ ਲਿਜਾਊਂਗਾ। ਔਰ ਸਾਲ ਬਾਅਦ ਫਿਰ ਸਾਡੀ ਅੰਮਾ ਦੀ ਵੀ ਡੈਥ ਹੋ ਗਈ। ਕਹਿੰਦੀ ਮੈਂ ਇੱਥੇ ਵੀ ਤੇਰੀ ਭੰਗਣ ਹੈ, ਮੈਂ ਤੇਰੀ ਗਾਂ ਵੀ ਭੰਗਣ ਨੀ ਰਹਿਣਾ ਚਾਹੁੰਦੀ। ਟੱਟੀ ਪਿਸ਼ਾਬ ਚੱਕਦੀ ਸੀ। ਕਹਿੰਦੀ ਮੈਂ ਤੇਰੀ ਇੱਥੇ ਵੀ ਭੰਗਣ ਹੈ ਬਾਬਾ ਤੇ ਉੱਥੇ ਵੀ, ਤੇ ਤੂੰ ਮੈਨੂੰ ਸੱਦ ਲਈ। ਕਹਿੰਦਾ ਸਾਲ ਬਾਅਦ ਹਾਲੀ ਨੀ, ਫਿਰ 7 ਦਿਨ ਹੋਏ ਜਦੋਂ ਉਹ ਟਾਈਮ ਆਇਆ ਚੜੀਆਂ ਲੱਗ ਗਈਆਂ ਮਾਰ ਜੀ, ਬਾਬੇ ਨੂੰ ਚਾਦਰਾਂ ਤਾਣ ਕੇ ਸਾੜਨਾ ਪਿਆ, ਇੰਨੀ ਚੜੀ। ਆ ਮੈਂ ਹੱਡ ਬੀਤੀਆਂ ਤਾਂ ਦੱਸ ਰਿਹਾ ਨਾਮ ਜਿਹੜੇ ਚੀਜ਼ਾਂ ਦਾ ਵੀ ਅੱਗਾ ਹੈ, ਇਹ ਸਭ ਕੁਝ ਹੁੰਦੀਆਂ ਹੈ। ਲੇਕਿਨ ਉਹ ਦੱਸ ਕੇ ਗਏ ਵੀ 7ਵੇਂ ਦਿਨ ਚੜੀ ਇੰਨੀ ਲੱਗਣੀ ਹੈ। ਉਹਨਾਂ ਨੇ ਪਹਿਲਾਂ ਸਭ ਕੁਝ ਤਿਆਰ ਕੀਤਾ ਸੀ ਬਾਗ ਦੇ ਵਿੱਚ, ਫਿਰ ਲੋਕਾਂ ਨੇ ਚਾਦਰਾਂ ਚੜੀ ਪਿੰਡੀ ਥਾਂ, ਪਹਿਲਾਂ ਬਹੁਤ ਝੜੀਆਂ ਲੱਗਦੀਆਂ ਸੀ, ਉਹ ਫਿਰ ਚੜੀ ਦੇ ਵਿੱਚ ਹੀ ਸੰਸਕਾਰ ਕੀਤਾ ਸਾਰਾ ਕੁਛ ਕਰਕੇ। ਉਹ ਮਤਲਬ ਉਹ ਉਹਨਾਂ ਦੀ ਬਵਾਨ ਦੇ ਉੱਤੇ ਵੀ ਰਬਾਬੀਏ ਆਏ ਸੀ, ਇਹਨਾਂ ਦੀ ਹੱਲੀ ਵੀ ਹੈ। ਮੈਂ ਉਹਨੂੰ ਦੱਸੀ ਨਾ, ਉਹ ਮੈਨੂੰ ਮਿਲ ਗਏ ਨੇ ਸਾਰੇ, ਸਾਰਾ ਹੱਲੀ ਵੀ ਹੈ ਸਾਰਾ ਕੁਛ। ਔਰ ਹੈਰਾਨ ਆ ਸੀ ਗੱਲ ਵੀ ਮਹਾਰਾਜ ਕਿਸ ਤਰ੍ਹਾਂ ਮੇਲ ਮਨਾ ਰਿਹਾ, ਔਰ ਉਹਨਾਂ ਕੋਲ ਇੰਨਾ ਰਾਗ, ਮੈਂ ਹੈਰਾਨ ਹੋ ਗਿਆ। ਔਰ ਆਣ ਕੇ ਦਾਸ ਦੇ ਡਿਟਰਾਇਡ ਮੇਰੇ ਦਾਸ ਦੇ ਖਰੌੜਿਆਂ ਤੇ ਪੈ ਗਏ। ਮੈਂ ਕਿਹਾ ਭਾਈ ਮੈਨੂੰ ਨਾ ਸਾਰਾ, ਕਹਿੰਦੇ ਨਹੀਂ ਭਾਈ ਸਾਹਿਬ ਜੀ ਆਹ ਤੁਹਾਡੀ ਟੇਪ ਸੁਣ ਕੇ, ਉਹ ਫਿਰ ਸਾਡੀਆਂ ਪਹਿਲੀਆਂ 89 ਦੀਆਂ ਖਰੇ ਕਿੰਨੀਆਂ ਟੇਪਾਂ ਸਾਡੇ ਸਿੰਘਾਂ ਕੋਲ ਲੈ ਗਏ, ਸਭ ਚੱਲ ਰਿਹਾ। ਲਿਖ ਰਿਹਾ ਵੀ ਮਹਾਰਾਜ ਇਹ ਜਿਹੜਾ ਕਹਾਣੀਬਾਜ਼ੀ ਹੈ ਨਾ, ਇਹਦੇ ਤੂੰ ਆਪ ਵੀ ਬਚੀਏ ਤੇ ਹੋਰਾਂ ਨੂੰ ਵੀ ਬਚਾਈਏ, ਸਹੀ ਪ੍ਰਚਾਰ ਦੱਸ ਕੇ ਵੀ ਇਹ ਕਹਾਣੀਆਂ ਨਾ ਜਾਓ। ਤੇ ਉਹ ਬਾਣੀ ਕਹਿੰਦੀ ਉਧਰ ਜਾਓ, ਤੋ ਰਾਗ ਕਿਉਂ ਆਇਆ, ਕਿਉਂ ਇਹ ਰਾਗੀ ਇੰਨੇ ਵੱਧ ਗਏ? ਉਸ ਕਹਾਣੀ ਦੇ ਉੱਤੋਂ ਵੀ ਹੁਣ ਰਾਗ ਸਿੱਖ ਕਰਨਗੇ, ਨਹੀਂ ਰਾਗ ਪ੍ਰਧਾਨ ਨਹੀਂ ਹੈ। ਉਹ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਅਸੀਂ ਪ੍ਰਧਾਨ ਕੀ ਚੀਜ਼ ਹੈ? ਭਗਤੀ, ਇਹ ਭਗਤੀ ਲਹਿਰ ਹੈ। ਇਸ ਕਰਕੇ ਉਸ ਉਹਨਾਂ ਨਾਲ ਫਿਰ ਸਿਫਤ ਕੀਤੀ ਬਾਬੇ ਨਾਨਕ ਦੀ, ਨਾਨਕ ਈਸਰ ਜਗਨਨਾਥ ਉੱਚ ਹੱਦੀ ਵੈਣ ਵਿਰਕਿਉਣ, ਹੱਦਾਂ ਹੀ ਟੱਪ ਗਏ। ਉਹ ਈਸਰ ਜਗਨਨਾਥ ਇਹ ਸੀ ਸੱਤਾ ਜੀ ਤੇ ਬਲਵੰਡਾ ਜੀ, ਔਰ ਉਹਨਾਂ ਦੀ ਵਾਰ ਨਾ ਵੀ ਉਹਨਾਂ ਦੇ ਵੈਣ ਇੰਨੇ ਉੱਚੇ ਹੈ ਵੀ ਹੱਦਾਂ ਹੀ ਟੱਪ ਗਏ। ਇਸੇ ਕਰਕੇ ਮਹੱਲਾ ਦੂਜੇ ਦਾ ਅਸੀਂ ਸ਼ਬਦ ਫਿਰ ਲੈ ਰਹੇ ਹਾਂ, ਜੇ ਮਹੱਲੇ ਪਹਿਲੇ ਦੇ ਸ਼ਬਦ ਅਸੀਂ ਲਈ ਆ ਰਿਹਾ ਵੀ ਸਾਡਾ ਮਨ ਕਿੱਦਾਂ ਠਹਿਰੇ, ਜਿਹੜਾ ਭਗਦਾ ਸਵਾਲ ਹੈ ਵੀ ਸਾਡਾ ਮਨ ਨਹੀਂ ਠਹਿਰਦਾ। ਮਹਾਰਾਜ ਬਾਬਾ ਨਾਨਕ ਆਪਣੇ ਸ਼ਬਦ ਚ ਕਹਿੰਦਾ ਬੇਨ ਗੌਰ ਸ਼ਬਦ ਹੈ,
मन नहीं ठौरा बिन गुर शब्द, मन नहीं ठौरा।
सारी बाणी दे भी शब्द है। एहो एक वड्डा भुलेखा सी, रल मिल के कड रहे और गां तुसी भी किसी नूं समझा सकदे हो। सारी बाणी दे भी शब्द है पर वो ज्ञान लई है, ज्ञान देणगे। ते एक शब्द जपन आला भी है, ओ है एक शब्द मेरे प्राणे बसता है। ओ जप बाणी च इको बारी आया, घड़िया शब्द सच्ची टकसाल। जपन आला शब्द अखरा च है, ओनू गुरमंत्र भी किया है, शब्द भी किया है, वचन भी किया है, दीखिया भी किया है, उपदेश भी किया है। ए पांच मो ना मोटे मोटे चंगी तरह याद रखो, दीखिया, उपदेश, वचन, ते शब्द, ते गुरमंत्र, ए सारे इको दे लिखायक है। जपन आली चीज है, इस करके ए जड़ा शब्द असी ए जपन तू बगैर ए मन नहीं ठहरना, क्योंकि सारे टीके सारे हल तक सिक्की भली पई है। और सारे शब्दां दा आदर करनी कहिंदी, सारे शब्दां तू बगैर इन्हां नू पढ़ो, इन्हां तू ज्ञान लो, फिर तुहाडा मन ठहर जाएगा। मन ठहरेगा नहीं, असीं एलानियां कहिंदे आ, तुहाडा होर पट्ठा बैठ जाऊगा। पता क्यों? जिन्ने शब्द विचारोगे ज्यादा सारा चतराई आऊ तुहानू, तुहाडे मन अभ्यास वधाओ। इना ने की फिर लिखे आ, मन समझावन कारने कछक पढ़िए ज्ञान।
अभी अपने साथियों नूं मैं वार्निंग दिना, एक मेनु साथी टकरी उथे सैंडिगो
सारी, ओ मेरी कुछ पुरानी बीबी सी, ओ सारी इधर आ गई, ओ आण के ते उन्हें देखा भी मैं आ गया, पिछला प्यार जागदा पाज के कहदी, भाई साहब जी मैं ते जॉब ते भी जानी है ते टेपा ही सुनदी रहनी है, घर भी आ गई मैं टे, मैं नहीं ते जान बन गई मैं ते। मैं क्या बीबी तू नाम केड़े वेले जपदी हुई? मैं क्या तू तो एक रास्ते पैग तू तो हो रही मोटरवे ते चढ़ गई। कहती जी मेरी तो जान है, मैं सुना। मैं क्या ये कान रस है, टेप सुन लेनी और सब कुछ मैं भोजोग ठीक है, पर जो टेप कहती है वो कभी करांगे। मैं बीबी नू उठाया, मैं क्या बीबी मैं नहीं ये कहना भी तू मेरी टेप पर सुनी चल, तू जो बिच टेप दे ज्ञान है हुक्म मान। अकाल पुरख दा इको नाम हुक्म है, नानक सतगुरु दिया। ए ते लिखिया कबीर साहब ने, कबीर मन समझावन कारने कछक पढ़िए ज्ञान। क्यों? इस च सुरत नहीं रहेगी। जोर ना सुरती ज्ञान विचार, जप दी लाइन है। जोर ना सुरती ज्ञान, तुसी जिन्ना ज्ञान दिता। इसे करके सी जोड़ मेलिया च हौली हौली ज्यादा टाइम दे रहे हैं ब्यास नूं, और ज्ञान नूं भी देना है, क्योंकि इस बगैर हाली असीं बिल्कुल पहली कच्ची दे तो सानू समझ नहीं है कुछ ना कुछ। इस वेले गुरुआं वेले दी संगत है जेड़े नाम जपन वाले आ, इत्थे तो कोई भी नहीं है, असीं सारे घुगू है, किसी दे अंदर कुछ नहीं वरतिया। किसी दे वेले मेहर हो जांदी है संगत चो, सानू पता लग जांदा भी है चीज, पर ओह चीज ते नहीं सानू प्राप्ति, ते किसी नूं कुछ नहीं हली। इस करके सानू ज्ञान समझना पैंदा। मन नहीं समझदा हली मानी, मन समझावन कारण कछक पढ़िए ज्ञान। मन नूं समझाउण लई भी मन तेरा जी नहीं करदा, चल टेप सुनिए की है बाणी की कहंदी, बाबा की कहंदा, उस वेले सुनो, उस वेले तुसी आप ही टेप बंद करके नाम जपन बैठ जाओगे। हो रहा वैनकूवर तुसी गए हो, कहंदे जी असी ते सुन ही नहीं सकदे गा, जी करदा भी हुण लाहेदा, हुण किन्ने कि चक्कर सुनी चलिए, थोड़ा जप लिए, जदू फिर आके जांदा असी फिर साढ़े तू बाद। फिर यह है तरीका पिछले गुरसिखां दा, पर उस वेले आले दुआले सब सी, हुण सानू समझना भी पैणा। पर यह नहीं है भी टेपां ही सुनदे रहो जां सारा कुछ करदे रहो, ते काम कुछ जिहड़ा करन आला नाल जाणा ओह करो ही ना, ओह बाकी चीज जिन्ना भी कर रहे हो ते ना हमें लगेगी। अवर त्यागो हमें कौरा, इको कम ना, मन साडा निर्मल होना। कमाई एहो ही है भी नाम शब्द नूं जपना। इस करके इहदे पंज नाम काफी खुले है, शब्द, दीखिया, उपदेश, गुरमंत्र ते वचन। जे समझ गए तुसी सैकड़िया दा भला कर जाओगे, क्योंकि सारी बाणी समझ नहीं रहे। किते वचन आ जांदा समझ दे, सारे गुरु दे वचन ही है बाणी। उपदेश आ जांदा ती, इह सारा उपदेश ही कीता, ठीक है। उपदेश भी गुरमंत्र है, उपदेश जे दिता सते गुरु सो सुनिया सिखी, कन्ने कन्न च गुरमंत्र दिंदे सी गुरमंत्र। इस करके चंगी तरह जो महाराज सानू गाइडलाइन भेज रहा है, इनू आप समझ के गां फिर वंडिए। तो महाराज कह रहे ने भी जेड़ा पाठा ना सुनना, राग ना किसी चीज ना अगे आएगा। इसे शब्द पीर गुरमुखे राग स्वाद आन त्यागा, ऐसे शब्द च आएगा। गुरमुखे बाबा नानक कह रहा, गुरमुखे राग स्वाद आन त्यागा है, ए मन गुरमुखे भगती जागे। तो ये भगती लै रहा है, भगती करन तो बगैर मन नहीं ठहरना, ते भगती बाणी पढ़ना नहीं है, कुछ नहीं है, ये बाकिया लिए होगा, पर साडे लिए जेड़ी भगती है ओ ए है शब्द नू जपी जाना।
बिन गौर सब दे नहीं ठौरा, बिन गौर सब दे मन नहीं ठौरा।
अदी एदी लाइन एक दरा दी है, गुरमुखे राग स्वाद अन्न त्यागे, गुरमुखे एहो मन भगती जागे। जदों इनू भगती देखो ओ चहदी वैन किदां है, पैदली लाइना नहीं लिखियां, जदों मन अंदर जाग पिया इनू आना शब्द सुनना शुरू हो जाना। देखा तुसीं अगली लाइन, तो अगली लाइन आई,
आन हाद सुने मान्या शब्द विचारी, आत्म चिन्हे पैन रंका।
ओदा आकार नहीं रहंदा, ओदा जिस्म नहीं रहंदा, फिर जपना दा तानू दे देगा, पर ओदा असल जिस्म नहीं हुंदा। तदे बाबे नानक नू नानक निरंकारी कहंदे सी। इना चीजां बाबे नानक ते चीजां वरतनियां ते लिख दिया भी ए मन अनहद सुने, जदू सुन ला पैंदा है फिर मनन दी अवस्था चल जांदी है, शब्द दा मनन हो जांदा है, एहो ही शब्द दा विचार है। जिते शब्द विचार आवे ना ओदा मतलब ही है, होर ए नहीं भी चतराई ए असी सिद्ध कर रहे हैं। विचार की है, उथे केड़ी विचार है, उथे आ विचार, आनंद शब्द वज रहा, सब कुछ हो रहा, ओ की है, सच खंडे वसे निरंकार, कर कर वेखे नजर निहाल, तिथे खंड मंडल वर भांड, जे को कथे त अंतर अंत, तिथे लोहा लोहा आकार, जिव जिव हुकम तिवे तिविकार, वेखे विकसै करे विचार। ओ करे विचार ने भी उथे एदा विचार कर रहे ने, नहीं ओ करे विचार पिया की हो रहा, मन विचार कर पिया की अचंबा हो रहा, आ किथे जगह केड़ी जगह, तो ओ सच खंड मन करे विचार, तो इस करके ओ ए सच खंडे दी खेड है। सच खंडा हिरदा ही है, चार ही खंड है, धर्म धर्म खंड, सर्म खंड, पहला है ज्ञान खंड, पहला ज्ञान खंड है, पहला धर्म खंड है, पहला धरती दे उत्ते थोड़े जे बंदे उच्चे हो जाण तो धर्म खंड है, फिर अंदर ज्ञान खंड है, ज्ञान खंड तो तां चढ़ी है सर्म खंड है, फिर कर्म खंड है, चार खंड है, पंजवां हिरदा ही बन जांदा है, पंजवां अंदर ही हिरदा खंड है, हिरदे च ही रब आ जांदा, सुखमणि सुख अमृत प्रभनाम भगत जना के हिरदे नूं खंडे किया है, उत्थे खंडे है बाकी खंड है, जिहड़ा पंजवां खंड नहीं है उह सच खंडे हिरदे च ही बस जांदा रब, सच खंडे वसे निरंकार, उह निरंकार उहदा भी रूप नहीं, उहदा जपण वाला भी उहदे च मिल जांदा। बाबा नानक उह नानक निरंकार ही बन लगा, उहनां भी देख नहीं रही, उह कह रहे ने गुर पर कदों जदों राग रूप छड़े आ बाकी भगती अलावे,
गुर मुखे राग सुवाद अन्न त्यागे।
हुण उहनां दा साथी मरदाना जी ਉਹ ਰਾਗ ਹੀ ਕਰਦੇ ਰਹੇ, ਉਹ ਰਬਾਬ ਹੀ ਵਜਾਉਂਦੇ ਸੀ, ਉਹਨਾਂ ਨੂੰ ਕੋਈ ਅੰਦਰ ਹੀ ਚੜਾਈ ਨਹੀਂ ਸੀ, ਉਹਨਾਂ ਨੇ ਸਲੋਕ ਨਾਨਕ ਸ਼ਾਹ ਐਡੇ ਵੱਡੇ ਆ ਬਾਬਾ ਲਿਖ ਰਿਹਾ, ਇਹ ਤੇ ਰਾਗ ਨੂੰ ਪਰੇ ਕਰ ਰਹੇ ਨੇ, ਉਹ ਦੋਨੋਂ ਭਗਤੀ ਕਰਦੇ ਸੀ, ਬ੍ਰਹਮ ਗਿਆਨ ਨਹੀਂ ਸੀ ਬੜੇ ਬੜੇ, ਇਸ ਕਰਕੇ
ਗੁਰਮੁਖੇ ਰਾਗ ਸੁਆ।
ਇੱਥੇ ਭਾਈ ਵੀਰ ਸਿੰਘ ਸਾਰਿਆਂ ਨੇ ਮਰਦਾਨੇ ਛੇੜ ਰਬਾਬ ਬਾਣੀ ਆਈ ਹੈ, ਤੂੰ ਸਾਹਮਣੇ ਬੈਠਾ ਸੀ ਇੱਥੇ ਚਸ਼ਮਦੀਦ ਗਵਾਹ ਤੇ ਲਿਖ ਰਿਹਾ ਕਹਾਣੀ, ਜਿਹੜਾ ਚਮਤਕਾਰ ਮਰਦਾਨੇ ਛੇੜ, ਫਿਰ ਮਰਦਾਨੇ ਚਲੀਏ ਹੁਣ, ਤੇ ਉਹ ਮਰਦਾਨਾ ਕਹਿਣ ਲੱਗਿਆ ਜੀ ਬਾਲਾਨੇ ਥਾਂ ਇੱਕ ਰਬਾਬ ਹੈ ਬਹੁਤ ਸੋਹਣੀ, ਤੂੰ ਜਾ ਲਿਆ, ਤੇ ਬਾਬਾ ਕਹਿਣ ਲੱਗਾ ਸੁਲਤਾਨਪੁਰ ਲੋਧੀ ਦੀ ਗੱਲ, ਬਾਬਾ ਕਹਿਣ ਲੱਗਾ ਮੇਰੇ ਕੋਲ, ਮਰਦਾਨੇ ਜੀ ਕਹਿੰਦੀ ਮੇਰੇ ਕੋਲ ਤੇ ਪੈਸੇ ਹੈ ਨਹੀਂ, ਬੇਬੇ ਕੋਲੋਂ ਮੰਗ ਲਿਆ, ਬੇਬੇ ਨਾਨਕ ਕੋਲੋਂ ਜਾ, ਬੇਬੇ ਨਾਨਕੀ ਕੋਲੋਂ ਮੰਗ ਲਿਆ, ਉਹਨੇ ਦੇ ਦੇਣੇ, ਵੀ ਬਾਹਰ ਐਨ ਤਿਆਰ ਸੀ ਵੀ ਬਾਰਾਂ ਬਾਰਾਂ ਸਾਲ ਦੀ ਮੈਨੂੰ ਉਦਾਸੀ ਤੇ ਚੜਨ ਨੂੰ, ਤੇ ਦੇਖੋ ਕਹਾਣੀ ਬਣਾਈ, ਇਹਨਾਂ ਉਦਾਸੀਆਂ ਨੇ ਸਾਰੇ ਬੇੜੇ ਗਰਕ ਕੀਤੇ, ਕਿਉਂਕਿ ਬਾਬਾ ਨਾਨਕ ਦਾ ਪਹਿਲਾ ਪੁੱਤ ਸ੍ਰੀ ਚੰਦ ਉਹ ਉਦਾਸੀ ਸੀ, ਉਹਨੇ ਬਦਲੇ ਲਏ, ਤੇ ਉਹਦਾ ਉਹਨਾਂ ਨਾ ਵੀ ਜੀ ਗਿਆ ਬੇਬੇ ਪੈਸੇ ਵੱਧ ਦੇ ਦੇ, ਇਹਨੇ ਉਹ ਸਾਰੇ ਪੈਸੇ ਦੇ ਤੇ, ਉਹ ਬਾਬਾ ਮੁਦਾਨ ਖੋਰੇ ਕਿਹੜੇ ਪਿੰਡ ਗਿਆ ਉਥੋਂ ਉਹਨੇ ਰਬਾਬ ਲਈ, ਫਿਰ ਰਬਾਬ ਲੈ ਕੇ ਤੇ ਫਿਰ ਬਾਬਾ ਜੀ ਬੈਠ ਜਾਂਦੇ ਜਾਂਦੇ ਕਹਿੰਦੇ ਸੀ ਬੰਦਾ ਨੇ ਛੇੜ ਰਬਾਬ, ਫਿਰ ਰਬਾਬ ਛੇੜਦਾ ਸੀ ਤੇ ਫਿਰ ਬਾਣੀ ਆਉਂਦੀ ਸੀ, ਕਿਉਂਕਿ ਬਗੈਰ ਰਬਾਬ ਤੋਂ ਤੇ ਉਹਨਾਂ ਨੂੰ ਉਤਰਦੀ ਨਹੀਂ ਸੀ। ਜਿਨ੍ਹਾਂ ਟੋਇਲਟ ਤੇ ਬੈਠੇ ਅਖਬਾਰ ਪੜ੍ਹਨ ਤੋਂ ਬਗੈਰ ਕਈਆਂ ਨੂੰ ਉਤਰਦੀ ਨਹੀਂ। ਮੈਂ ਤੈਨੂੰ ਸੱਚ ਕਹਿਣਾ, ਇਹਨਾਂ ਨੇ ਉਹ ਮਖੌਰ ਉਡਾਇਆ ਬਾਬੇ, ਉਸ ਬੰਦਾ ਨੇ ਛੇੜ ਰਬਾਬ, ਬਾਣੀ ਆਈ ਹੈ ਬਾਣੀ, ਇਹ ਬਾਣੀ ਏਦਾਂ ਮਰਦਾਨੇ ਦਾ ਰਬਾਬ ਛੇੜਨ ਆਈ ਸੀ, ਉਦਣ ਤੇ ਬਾਣੀ ਆਉਂਦੀ ਨਹੀਂ ਸੀ। ਇਹ ਮੇਰੇ ਮਾਲਕਾ, ਇਹਨਾਂ ਭਾਈ ਸਾਹਿਬ ਜੀ ਤੁਹਾਨੂੰ ਮੈਂ ਤਾਂ ਦੱਸਦਾ ਵੀ ਵੇਲਾ ਉਹ ਆ ਜਾਣਾ, ਮੈਂ ਅੱਜ ਤੋਂ ਤੁਹਾਨੂੰ ਪਹਿਲਾਂ ਹੀ ਬੁਲੇਟਿਨ ਛੱਡ ਦਵਾਂ ਵੀ ਮਹਾਤਮਾ ਗਾਂਧੀ ਇੱਕ ਐਸਾ ਵੱਡਾ ਪੁਰਖ ਹਿੰਦੁਸਤਾਨ ਚ ਉੱਠਿਆ ਜਿਹਨੂੰ ਫਾਦਰ ਆਫ ਦੀ ਨੇਸ਼ਨ ਕਹਿੰਦੇ ਹੈ, ਉਧਰ ਵਾਸ਼ਿੰਗਟਨ ਨੂੰ ਕਹਿੰਦੇ ਅਮੈਰੀਕਾ ਚ। ਇਹਨਾਂ ਲੋਕਾਂ ਨੇ ਬੜੀਆਂ ਕਾਲਾਂ ਕਾਲਣੀਆਂ ਔਰ ਜੁੱਤੀਆਂ ਵੀ ਬੜੀਆਂ ਖਾਧੀਆਂ, ਮਾਰਾਂ ਵੀ ਬੜੀਆਂ ਖਾਧੀਆਂ, ਪਰ ਆਪਣੇ ਇਦਮ ਚ ਰਹੇ ਵੀ ਆਹ ਸਾਡਾ ਮੁਲਕ ਆ, ਅਸੀਂ ਕਿਉਂ ਨਾ ਰਾਜ ਕਰੀਏ। ਇਹ ਸੱਤਾਂ ਸਮੁੰਦਰਾਂ ਤੋਂ ਇੱਕ ਚਿੜੀ ਦੇ ਪਹੁੰਚੇ ਜਿੰਨਾ ਮੁਲਕ, ਆ ਚਿੜੀ ਦਾ ਪਹੁੰਚਿਆ ਕਿੱਡਾ ਹੁੰਦਾ ਨਕਸ਼ਾ ਦੇਖੋ, ਇੱਕ ਚਿੜੀ ਦੇ ਪਹੁੰਚੇ ਜਿੰਨਾ ਮੁਲਕ ਸਾਡੇ ਸਾਰੇ ਦੁਨੀਆਂ ਤੇ ਛਾ ਗਿਆ, ਸਹੀ ਕੌਣ ਹੁੰਦੇ ਇੱਥੇ। ਉਹਨਾਂ ਨੇ ਫਿਰ ਤਰਕੀਬ ਨਾਲ ਸਾਰੀ ਚੀਜ਼ ਕੱਢੀ ਔਰ ਆਜ਼ਾਦ ਕਰਾਇਆ। ਉਹ ਮਹਾਤਮਾ ਗਾਂਧੀ ਨਾਲ ਸਭ ਤੋਂ ਪਹਿਲਾਂ ਰੈਵੋਲਿਊਸ਼ਨ ਇਹ ਲਿਆਂਦਾ ਵੀ ਜਿੰਨੇ ਰੇਸ਼ਮੀ ਕੱਪੜੇ ਹੈ ਨਾ, ਉਹ ਹਰ ਸ਼ਹਿਰ ਚ ਹਰ ਥਾਂ ਜਿਹਦੇ ਘਰ ਚ ਵੀ ਰੇਸ਼ਮੀ ਕੱਪੜੇ ਆ, ਉਹਨਾਂ ਦੀ ਹੋਲੀ ਮਨਾਓ, ਉਹਨਾਂ ਦੀ ਮਤਲਬ ਲੋਹੜੀ ਮਨਾਓ, ਵੀ ਸਾਹਮਣੇ ਮੈਦਾਨਾਂ ਚ ਰੱਖ ਕੇ ਜਿਸੇ ਕਿਸੇ ਦੇ ਔਰ ਖੱਦਰ ਪਾਓ, ਜਿਹੜਾ ਕਿ ਪਿੰਡਾਂ ਥਾਂ ਦੀ ਜਲਾਏ ਬੁਣਦੇ ਉਹਨਾਂ ਕੋਲ ਪੈਸਾ ਜਾਏ। ਇਹਨਾਂ ਦੀਆਂ ਮਾਨਚੈਸਟਰ ਦੀਆਂ ਮਿੱਲਾਂ ਫੇਲ ਕਰਨੀਆਂ ਮੈਂ, ਆ ਲੰਡਨ ਜੋ ਇਹਨਾਂ ਸਾਰੇ ਮਾਨਚੈਸਟਰ ਦੀਆਂ ਚਿੱਲਾਂ, ਇਹ ਲੋਕ ਕਿੱਥੋਂ ਬਣੇ ਹੈ? ਇਹ ਬਣੇ ਆ ਸਾਡੇ ਉਸੇ ਚੀਜ਼ ਹਿੰਦੁਸਤਾਨ ਗਰੀਬਾਂ ਮੁਲਕਾਂ ਦਾ ਉੱਤੇ ਰਾਜ ਕਰਕੇ ਖੂਨ ਚੂਸ ਚੂਸ ਕੇ ਇੱਥੇ ਆਉਂਦਾ ਰਿਹਾ ਸਾਰਾ। ਉਸ ਕਰਕੇ ਉਹ ਮਿੱਲਾਂ ਕਹਿੰਦੇ ਮੈਂ ਮਾਨਚੈਸਟਰ ਦੀਆਂ ਮਿੱਲਾਂ ਖਤਮ ਬੰਦ ਕਰਕੇ ਛੱਡਣੀਆਂ। ਔਰ ਉਸੇ ਵੇਲੇ ਖੱਦਰ ਪਾਉਣਾ ਦੁਨੀਆਂ ਸੀ, ਆਪ ਛੋਟੇ ਹੁੰਦੇ ਦੇਖਿਆ ਰੇਸ਼ਮੀ ਕੱਪੜਿਆਂ ਦਾ ਜਗ੍ਹਾ ਜਗ੍ਹਾ, ਅੱਜ ਲੋਹੜੀ ਮਨਾਉਣੀ ਹੈ ਜੀ ਰੇਸ਼ਮੀ ਕੱਪੜਿਆਂ ਦੀ ਥਾਂ ਥਾਂ, ਔਰ ਉਸ ਵੇਲੇ ਅੱਗ ਇੰਨੇ ਕੱਪੜੇ ਸਾੜੇ ਗਏ ਭਾਈ ਸਾਹਿਬ ਦੀ, ਮਾਨਚੈਸਟਰ ਦੀ ਮਿੱਲ ਬੰਦ ਹੋ ਗਈ ਕਿਉਂਕਿ ਇਹਦਾ ਮਾਲ ਜਾਣਾ ਬੰਦ ਹੋ ਗਿਆ। ਉੱਥੇ ਆਪਣੇ ਖਤਰ ਪਾਉਣ ਲੱਗ ਪਏ ਸਾਰੇ, ਮੈਂ ਵੀ ਚਰਖਾ ਰੱਖਿਆ ਸੀ ਕਾਲਜ ਚ। ਉਹ ਜਿਸ ਵੇਲੇ ਮਹਾਤਮਾ ਗਾਂਧੀ ਨੇ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਵੀ ਆ ਜਿੰਨੀਆਂ ਨਿੰਦਿਆ ਦੀਆਂ ਕਿਤਾਬਾਂ, ਜਿੰਨੀਆਂ ਗੁਰੂਆਂ ਦੀਆਂ ਸੱਤ ਸੱਤ ਸ਼ਾਦੀਆਂ, ਜਿੰਨਾ ਇਹਨਾਂ ਦਾ ਇਤਿਹਾਸ, ਜਿੰਨਾ ਸਾਡੇ ਤੇ ਇਹਨਾਂ ਨਾਲ ਗੁਰੂਆਂ ਦੀ ਨਿੰਦਿਆ, ਜਿੰਨਾ ਇਹਨਾਂ ਨਾਲ ਸਕੈਂਡਲ ਕੀਤੇ, ਇਹ ਸਾਰੇ ਕਿਸੇ ਵੇਲੇ ਕਿਤਾਬਾਂ, ਇਹ ਸਾਰੀਆਂ ਭਾਈ ਸਾਹਿਬ ਜੀ ਸਿੱਖ ਕੌਮ ਨੂੰ ਸਾੜਨੀਆਂ ਪੈਣੀਆਂ, ਜਿਹਨਾਂ ਚ ਲਿਖਿਆ ਇੱਕ ਅੱਖਰ ਦੇ ਜਪਣਾ ਕੀ ਹੋ ਜਾਣਾ, ਜਿਹੜਾ ਜਪਣ ਤੋਂ ਸਾਨੂੰ ਪਰੇ ਲਿਜਾਂਦੇ, ਭਗਤੀ ਮਾਰਗ ਤੋਂ ਪਰੇ ਕਿਤਾਬਾਂ ਲਿਜਾਂਦੀਆਂ ਹੈ, ਇਹ ਸਾਰੀਆਂ ਸੜਨ ਯੋਗ ਹੈ ਔਰ ਇਹ ਸੜਨਗੀਆਂ, ਤੁਹਾਨੂੰ ਮੈਂ ਦੱਸ ਦੇਣਾ ਔਰ ਆਪ ਹੀ ਲੋਕ ਇਹ ਸੜਨਗੇ ਵੀ ਇਹਨਾਂ ਦੀ ਜ਼ਰੂਰਤ ਨਹੀਂ ਹੈ। ਮੈਂ ਹੁਣ ਵੈਨਕੂਵਰ ਗਿਆ, ਅਗਲੇ ਲੋਕਾਂ ਨੇ ਜਿੰਨੇ ਖਰੇ ਕਈਆਂ ਸਾਲਾਂ ਦੀਆਂ ਕਿਤਾਬਾਂ ਰੱਖੀਆਂ, ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਕਿਤਾਬਾਂ, ਕਹਿੰਦੇ ਜੀ ਮੈਂ ਇਹਨਾਂ ਨੂੰ ਨਾ ਵੈਨਕੂਵਰ, ਕਹਿੰਦਾ ਮੈਂ ਝੀਲ ਚ ਡੋਬਣ ਚੱਲਿਆ। ਮੈਂ ਕਿਹਾ ਤੂੰ ਕਿਸੇ ਨੂੰ ਦੇ ਦੇ ਸਾਰੇ ਕਿਸੇ ਦੇ ਕੰਮ, ਕਹਿੰਦੇ ਜੀ ਦੇਣਗੇ ਤੇ ਉਹ ਵੀ ਉਹਨਾਂ ਨੂੰ ਵੀ ਪਤਾ ਨਹੀਂ, ਉਹ ਵੀ ਮੇਰੇ ਵਾਂਗ ਭੁੱਲੇ ਰਹਿਣਗੇ। ਇਹ ਕਿਤਾਬਾਂ ਦਾ ਵੀ ਨਾਸ਼ ਕਰਨਾ ਚਾਹੀਦਾ ਕਿਉਂਕਿ ਇਹ ਸਹੀ ਪ੍ਰਚਾਰ ਨਹੀਂ ਹੈ ਇਹਨਾਂ ਦੇ ਕਿਤਾਬਾਂ ਦਾ। ਜੇ ਕਿਸੇ ਨਾਲ ਕੀਰਤਨ ਕੀਤਾ ਤਾਂ ਆਪਣੇ ਕੀਰਤਨ ਨੂੰ ਹੀ ਅਖੰਡ ਕੀਰਤਨ ਸਮਝੀ ਜਾਂਦਾ, ਜੇ ਕਿਸੇ ਨਾਲ ਭਗਤੀ ਜਿੱਦਾਂ ਨਾਮ ਜਪਿਆ ਉਹਨੂੰ ਗ੍ਰੰਥ ਨੂੰ ਮੰਨੀ ਜਾਂਦਾ ਉਹਨੂੰ। ਇਹਨਾਂ ਕਿਤਾਬਾਂ ਚ ਭਾਈ ਵੀਰ ਸਿੰਘ ਕਹਾਣੀਆਂ ਚ ਹੀ ਕਹਿੰਦੇ ਇਹ ਕਿਤਾਬਾਂ ਅਗਲਿਆਂ ਦਾ, ਅਗਰ ਮੈਂ ਆਪਣੀ ਅਗਲੀ ਜਿਣਸ ਨਹੀਂ ਖਰਾਬ ਕਰਨਾ ਚਾਹੁੰਦੀ, ਮੈਂ ਤਾਂ ਕਿਸੇ ਬੱਚੇ ਨੂੰ ਨਹੀਂ ਪੜ੍ਹਨ ਦੇਣਾ ਚਾਹੁੰਦਾ, ਇਹ ਠੀਕ ਨਹੀਂ ਹੈ। ਇਸ ਕਰਕੇ ਉਹ ਵੇਲਾ ਆ ਜਾਏਗਾ ਲੇਕਿਨ ਉਹਦੇ ਭਾਣੇ ਚ ਆਏਗਾ, ਲੇਕਿਨ ਮਾਨ ਜੇ ਸਮਝੇਗਾ ਤੇ ਭਾਈ ਸਾਹਿਬ ਜੀ ਗਿਆਨ ਨਾ ਸਮਝੇਗਾ। ਉਸ ਕਰਕੇ ਮਾਂ ਗਿਆਨ ਕਾ ਬੱਧਾ ਮਨ ਰਹੇ, ਗੁਰਬਿੰਦ ਗਿਆਨ ਨਾ ਹੋਏ ਔਰ ਬਾਹਰ ਗਿਆਨ ਨਹੀਂ ਅਸੀਂ ਲੈਣਾ। ਪਹਿਲਾਂ ਸਭ ਤੋਂ ਮਹੱਲਾ ਪਹਿਲਾਂ ਉਹਨੂੰ ਖੋਲਣੀ ਸਾਰੇ ਮਹੱਲਿਆਂ ਦੀ ਬਾਣੀ ਔਰ ਫਿਰ ਭਗਤਾਂ ਦੀ ਬਾਣੀ ਇਹ ਲੈ ਕੇ ਖੋਲਣੀ। ਤੋਂ ਅੱਜ ਅਸੀਂ ਸ਼ਬਦ ਲੈ ਰਹੇ ਹਾਂ ਵੀ ਗੁਰਮੁਖੇ ਰਾਗ ਸੁਆਦ ਅੰਨ ਤਿਆਗੇ, ਗੁਰਮੁਖੇ ਇਹੋ ਮਨ ਭਗਤੀ ਜਾ। ਹੁਣ ਬਾਬਾ ਗੁਰੂ ਨਾਨਕ ਨਾਨਕ ਨਿਰੰਕਾਰੀ ਬਣ ਲੱਗਾ ਹੈ, ਆਨ ਹਾਦ ਸੁਣੇ। ਹੁਣ ਦੱਸੋ ਨਾ ਆਹੋ ਕਹਿੰਦੀ ਹੈ ਟਰਮਨੋਲੋਜੀ ਗਲਤ ਹੋ ਰਹੀ ਹੈ, ਇਹ ਨਿਰੰਕਾਰੀ ਕਿੱਦਾਂ ਦੇ ਹੈਗੇ? ਆ ਨਿਰੰਕਾਰੀ ਜਿਹੜੇ ਮਾਸ ਵੀ ਖਾ ਲੈਂਦੇ, ਸ਼ਰਾਬ ਵੀ ਪੀ ਲੈਂਦੇ, ਉਹਨਾਂ ਦਾ ਗੁਰੂ ਵੀ ਪੀ ਲੈਂਦਾ, ਸਾਰਾ ਕੁਛ ਕਰਦੇ, ਔਰ ਉਧਰ ਬਾਬਾ ਕਹਿ ਰਿਹਾ ਰਾਗ ਸਵਾਦ ਸਭ ਕੁਛ ਤਿਆਗੇ। ਇੱਕ ਉਹ ਮਤਲਬ ਆ ਬਾਣੀਆਂ ਦਾ ਲੈ ਕੇ ਵੀ ਸੰਤਾਂ ਨੂੰ ਕੁਛ ਨਹੀਂ ਕਹਿਣਾ ਜੀ, ਇਹ ਸਾਰਾ
ਉਹ ਨਿਰੰਕਾਰੀਏ, ਅਸਲ ਨਿਰੰਕਾਰੀਏ ਤੇ ਸਾਰੇ ਵਿਚਾਰੇ ਬੈਠੇ ਆ ਚੰਡੀਗੜ੍ਹ। ਅਸਲ ਨਿਰੰਕਾਰੀਏ ਜਿਹੜੇ ਆ ਤੇ ਡਾਕਟਰ ਹੈ ਜਿਹੜਾ ਅੱਖਾਂ ਦਾ ਸਭ ਤੋਂ ਵੱਡਾ ਇਲਾਜ ਕਰ ਰਿਹਾ ਅੰਮ੍ਰਿਤਸਰ ਦੇ ਵਿੱਚ। ਅਸਲ ਨਿਰੰਕਾਰੀ ਤੇ ਉਹ ਹੈ, ਅਸਲ ਤੇ ਬਾਬਾ ਨਿਰੰਕਾਰੀ ਜਿਹੜਾ ਪਹਿਲਾ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਉਹ ਸੀ ਅਸਲ। ਉਹਨੇ ਤੋਰਿਆ ਸੀ ਭਾਈ ਦੇਹ ਧਾਰੀ ਸਭ ਹੋਏਗੇ ਖੁਆਰ, ਤੇ ਨਿਰੰਗ ਦੇਹ ਧਾਰੀ ਨੂੰ ਸੀ ਉਹ ਮੰਨਦਾ, ਉਹਦੇ ਚ ਚੱਲਿਆ ਇਹਨਾਂ ਨਾਲ ਵੇਚਾ ਸਭ ਕੁਝ ਜੋ ਸਿੱਖੀ ਨਾ ਧੋਖੇ ਹੋਏ ਅਸੀਂ ਹੌਲੀ ਹੌਲੀ ਸਭ ਸੰਗਤਾਂ ਤੱਕ ਪਹੁੰਚਾਵਾਂਗੇ। ਅਸਲ ਨਿਰੰਕਾਰੀ ਉਹ ਨੇ, ਇਹ ਬਾਕੀ ਸਭ ਜਿਹੜੇ ਫੈਲ ਗਏ ਨੇ ਸਾਰੇ ਝੂਠੇ ਨਿਰੰਕਾਰੀ ਨੇ, ਔਰ ਇਹਨਾਂ ਦਾ ਕੋਈ ਅਸੂਲ ਨਹੀਂ ਹੈ। ਇੰਨਾ ਅਸੂਲ ਜ਼ਰੂਰ ਹੈ ਵੀ ਇਹ ਆਪਸ ਦੇ ਵਿੱਚ ਭਾਈ ਸਾਹਿਬ ਜੀ ਕਿੱਦਾਂ ਕਿੱਦਾਂ ਵਧਾਉਂਦੇ ਹੈ। ਇਹ ਜਿੰਨੇ ਵੀ ਕੋਈ ਫਾਈਨੈਂਸ਼ੀਅਲੀ ਵੀਕ ਬੰਦਾ ਹੋਏ ਨਾ ਇਹਨਾਂ ਦੇ ਆਉਂਦਾ, ਉਹਨੂੰ ਪਹਿਲਾਂ ਫਾਈਨੈਂਸ਼ੀਅਲ ਮਦਦ ਦਿੰਦੇ ਆ, ਆ ਜੀਓ ਜਾਂਗੋ ਇਹ ਤਾਂ ਵਧਾਉਂਦੇ, ਉਹਨਾਂ ਨੂੰ ਫਾਈਨੈਂਸ਼ੀਅਲ ਮਦਦ ਦੇ ਕੇ ਉਹਨਾਂ ਨੇ ਦੁਕਾਨ ਖੋਲਤੀ ਸਾਰੇ, ਫਿਰ ਆਪਣੇ ਚ ਰਲਾਈ ਜਾਂਦੇ ਏਦਾਂ ਸਰ। ਇਹ ਸਾਰੇ ਨਿਰੰਕਾਰੀ, ਪਰ ਇਹ ਨਿਰੰਕਾਰੀ ਆ ਅਸਲ ਨਿਰੰਕਾਰੀ ਹੈ ਜਦੋਂ ਆਹਨਾਂ ਦੇ ਸ਼ਬਦ ਸੁਣ ਲੱਗ ਪੈਂਦਾ ਹੈ। ਪਹਿਲਾਂ ਤੇ ਆਹ ਚੀਜ਼ਾਂ ਛੱਡੇ, ਗੁਰਮੁਖੇ ਆਗ
ਗੁਰਮੁਖੇ ਇਹੋ ਮਨ ਭਗਤੀ ਜਾਗੇ।
ਆਨ ਹੱਦ ਉਹਦੀ ਸ਼ਾਦੀ ਨਹੀਂ ਹੈ ਸ਼ਬਦ ਦੀ, ਆਨ ਹੱਦ,
ਆਨ ਹੱਦ ਸੁਣੇ ਮਾਨਿਆ ਸ਼ਬਦ ਵਿਚਾਰ।
ਇਹ ਸ਼ਬਦ ਦੀ ਵਿਚਾਰ ਵੀ ਸੱਚਖੰਡ ਦੀ ਖੇਲ ਹੈ। ਸੱਚ ਖੰਡੇ ਵਸੇ ਨਿਰੰਕਾਰ ਕਰੇ ਵਿਚਾਰ, ਉਹ ਵਿਚਾਰ ਇਹ ਟੈਕਨੀਕਲ ਲਫਜ਼ ਹੈ, ਉਸ ਜਗ੍ਹਾ ਤੇ ਆਉਂਦੇ ਆ ਹਰ ਥਾਂ। ਅਸੀਂ ਬਾਬੇ ਨਾਨਕ ਦੀ ਸ਼ਬਦ ਤੋਂ ਸਾਰੀ ਸੇਧ ਲੈਣੀ ਵੀ ਉਹਨੇ ਕਿੱਥੇ ਵਰਤੇ, ਉਹਨਾਂ ਨਾਲ ਇੱਥੇ ਆਨ ਹੱਦ ਸ਼ਬਦ ਉਚਲੇ ਮੰਡਲਾਂ ਤੇ ਜਾ ਕੇ ਵਰਤੇ ਹੈ।
ਆਨ ਹੱਦ ਸੁਣੇ ਮਾਨਿਆ ਸ਼ਬਦ ਵਿਚਾਰੀ।
ਜਦੋਂ ਆਤਮ ਚੀਨਣਾ ਕੀ ਹੋਇਆ, ਚੀਨੇ ਕਬੂਤਰ ਵੀ ਹੁੰਦੇ ਹੈ, ਚੀਨੀ ਦਾ ਕਈ ਮਹੀਨੇ ਆ, ਚੀਨੀ ਇੱਕ ਚੀਨੀ ਦੇ ਭਾਂਡੇ ਵੀ ਹੁੰਦੇ ਹੈ, ਆ ਚੀਨੇ ਲੋਕ ਵੀ ਹੁੰਦੇ ਆ। ਚੀਨਣਾ ਕੀ ਹੈ ਬਾਣੀ ਚ ਬਹੁਤ ਵਾਰੀ, ਆਤਮ ਚੀਨੇ, ਚੀਨਣਾ ਮੈਨੇ ਪਹਿਚਾਨਣਾ, ਅੰਦਰ ਆਤਮਾ ਦਾ ਦੇਹ ਲੈਣਾ। ਅੰਦਰ ਆਤਮਾ ਮਰੀ ਪਈ ਹੈ ਸਾਡੀ, ਨਾਮ ਨਾ ਜਪੇ ਤਾਂ ਆਤਮ ਘਾਤੀ, ਅੰਦਰ ਆਤਮਾ ਪ੍ਰਗਟ ਹੋ ਜਾਂਦੀ ਜਿਹੜੀ ਪਰਮਾਤਮਾ ਦਾ ਅੰਸ਼ ਹੈ, ਔਰ ਅੰਦਰ ਹੀ ਮਤਲਬ ਰੱਬ, ਅੰਦਰ ਹੀ ਆਤਮਾ, ਸਭ ਚੀਜ਼ ਦੱਸਣਾ। ਤੇ ਜਿਹੜਾ ਮਨ ਹੈ ਇੱਥੇ ਰਹਿੰਦਾ ਨਹੀਂ, ਇਹ ਜੋਤ ਸਰੂਪ ਬਣ ਜਾਂਦਾ, ਜੋਤ ਦਾ ਕੰਮ ਮਨ ਕਰਦਾ, ਆਤਮਾ ਜਿਹੜੀ ਹੈ ਇਹ ਪਰਮਾਤਮਾ ਦਾ ਕੰਮ ਕਰਦੀ ਅੰਦਰ। ਇਹ ਸਭ ਕੁਛ ਅੰਦਰ ਚੀਜ਼ਾਂ, ਅਸੀਂ ਗਿਆਨ ਨੂੰ ਫੋਲ ਕੇ ਥੋੜੀਆਂ ਚ ਗੈਸ ਕਰ ਰਹੇ ਹਾਂ, ਅੱਗੇ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਪਰ ਚੀਜ਼ਾਂ ਇਹ ਹੋਈ ਹੈ ਵੀ ਅੰਦਰ ਆਤਮਾ ਦਾ ਆਤਮਾ ਚੀਨ ਪਹਿਚਾਨੀ ਯਾਦ ਨਹੀਂ ਹੈ ਵੀ ਹਾਂ ਮੈਂ ਤੇ ਆਤਮਾ ਰੂਪ ਹੈ, ਨਾ ਇਹ ਮਰੇ, ਨਾ ਹੀ ਮਰਤਾ, ਨਾ ਹਮ ਡਰੀਆ, ਨਾ ਹੀ ਉਹ, ਅੰਦਰ ਆਤਮਾ ਖੜੀ ਹੋ ਜਾਂਦੀ। ਇਸੇ ਕਰਕੇ ਸਿੱਖਾਂ ਨੂੰ ਜਿੱਦਾਂ ਮਰਜ਼ੀ ਮਾਰਦੇ ਸੀ, ਸਭ ਕੁਛ ਕਰਦੇ ਸੀ ਪਿਛਲੇ ਸਾਰੇ ਜਿਹੜੇ ਜਲੋ, ਉਹ ਆਤਮ ਰੂਪ ਸੀ, ਸਰੀਰ ਤੇ ਉਹਨਾਂ ਦਾ ਹੈ ਹੀ ਨਹੀਂ ਸੀ, ਸਰੀਰ ਨੂੰ ਦੁੱਖ ਨਹੀਂ ਲੱਗਦਾ, ਉਹ ਸਰੀਰ ਨੂੰ ਕਹਿੰਦੇ ਜਾ ਲਾਈ ਰੱਖ। ਅਸੀਂ ਤੁਹਾਨੂੰ ਜਿਹੜੀ ਅਸਲ ਗੱਲ ਹੈ ਉਹ ਚਲਾਇਆ ਦੇ ਵੀ ਜਿਹੜੇ ਚਰਖੜੀਆਂ ਤੇ ਚੜੇ ਸੀ ਸਵੈਗ ਸਿੰਘ ਤੇ ਉਹਦਾ ਪੁੱਤ ਦੋਨਾਂ, ਉਹ ਨੌਕਰੀ ਕਰਦੇ ਸੀ ਮੁਗਲ ਦੀ, ਉਹ ਸਾਰਾ ਜਦੋਂ ਸਾਰਿਆਂ ਨੂੰ ਵੜਨਾ ਰਹੇ ਨਾ ਉਦਾਸੀਆਂ ਨਾਲ, ਇਹ ਵੀ ਕੀਤਾ ਜੀ ਕੋਈ ਸਿੱਖ ਰਵੇ ਨਾ, ਇਹਨਾਂ ਦੇ 60-60 ਰੁਪਏ ਮੁੱਲ ਪੈ ਗਿਆ ਸਿੱਖਾਂ ਦਾ, ਔਰ ਇਹਨਾਂ ਉਦਾਸੀਆਂ ਨੇ ਸਾਰਾ ਕੁਛ ਕੀਤਾ ਉੱਥੇ ਅੰਮ੍ਰਿਤਸਰ, ਔਰ ਮਿਲ ਕੇ ਗਵਰਨਮੈਂਟ ਦੇ ਨਾਲ ਉਸ ਵੇਲੇ, ਔਰ ਉਹਨਾਂ ਨੂੰ ਫਿਰ 60 ਰੁਪਏ ਮੁੱਲ ਵੀ, ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਏਗਾ ਉਹਨੂੰ 60 ਰੁਪਏ ਸਿਰ ਦਾ ਮੁੱਲ ਦਵਾਂਗੇ। ਉਹ ਸਿਰ ਲਿਆਈਏ, ਕਈਆਂ ਨਾ ਆਪਣੀਆਂ ਜਨਾਨੀਆਂ ਦੇ ਜੂੜੇ ਸਿਰ ਤੇ ਕਰਕੇ ਉਹਦਾ ਮੁੱਲ ਲੈ ਲਿਆ 60 ਰੁਪਏ, ਕੋਈ ਥੋੜਾ ਹੁੰਦਾ ਉਸ ਵੇਲੇ ਮੁੱਲ 60 ਰੁਪਏ। ਆਹ ਹਾਲ ਸੀ ਔਰ ਸਿੱਖ ਖਤਮ ਹੋ ਰਹੇ ਸੀ। ਤੋ ਜਿਹੜਾ ਦੇਹ ਨਹੀਂ ਹੁੰਦੀ ਉਹਨਾਂ ਦੀ, ਸਵੈਗ ਸਿੰਘ ਨੂੰ ਚਾੜਿਆ ਆਪਣੀ ਚਰਖੜੀ ਦੇ ਉੱਤੇ, ਤੇ ਉਹ ਚਰਖੜੀ ਐਸੀ ਹੁੰਦੀ ਸੀ ਵੀ ਉਹਦੇ ਉੱਤੇ ਬੰਦੇ ਨੂੰ ਬੰਨ ਕੇ ਨਾ, ਜਿੱਦਾਂ ਚਰਖੇ ਦਾ ਵੀਲ ਹੁੰਦਾ ਉਹਦੇ ਉੱਤੇ ਬੰਨ ਕੇ ਬੰਦੇ ਨੂੰ ਐਨ ਰੱਸੀਆਂ ਨੂੰ, ਉਹ ਵੀਲ ਨੂੰ ਫਿਰ ਇੰਨੀ ਤੇਜ਼ ਘੁਮਾਉਂਦੇ ਸੀ ਨਾ, ਉਹਦਾ ਬ੍ਰੇਨ ਵਾਸ਼ਆਊਟ ਹੋ ਜਾਂਦਾ ਸੀ। ਆਹ ਸਦਾ ਸੀ ਇੱਕ। ਤੋ ਸਵੈਗ ਸਿੰਘ ਨੂੰ ਜਿਸ ਵੇਲੇ ਲਿਆਂਦਾ ਗਿਆ ਤੇ ਉਹਦਾ ਪੁੱਤ ਵੀ ਫੜ ਲਿਆ, ਪਹਿਲਾਂ ਜਿਹੜੇ ਸਵੈਗ ਸਿੰਘ ਸੀ ਉਹਨੂੰ ਚਰਖੜੀ ਤੇ ਚਾੜਿਆ, ਉਹ ਜਦੋਂ ਘੁਮਾਇਆ ਅੰਦਰ ਜਿੱਥੇ ਸਜਾ ਦਿੰਦੇ ਸੀ ਬੜੀ ਹਵੇਲੀ ਸੀ, ਤੇ ਬਾਹਰ ਉਹਦੇ ਦਰਵਾਜ਼ਾ ਸੀ ਤੇ ਉਹਦੀਆਂ ਚੌਂਕੜੀਆਂ ਦੋ ਬਣੀਆਂ ਹੁੰਦੀਆਂ ਜਿੱਦਾਂ ਬੈਠਣ ਵਾਲੀਆਂ, ਉਹ ਪਿਓ ਪੁੱਤ ਲਾਗੇ ਉੱਥੇ ਖੜੇ ਸੀ ਤੇ ਉਹ ਅੰਦਰ ਚਰਖੜੀ ਪੰਥ ਪ੍ਰਕਾਸ਼ ਦੀ ਗੱਲ ਹੈ, ਚਰਖੜੀ ਤੇ ਕਮਾਈ ਜਾ ਰਿਹਾ ਔਰ ਸਵੈਗ ਸਿੰਘ ਘੁੰਮ ਰਿਹਾ ਹੈ, ਔਰ ਜਿਹੜਾ ਘੁੰਮ ਰਿਹਾ ਹੈ ਉਸ ਵੇਲੇ ਉਹਨਾਂ ਨੇ ਇੰਨੀ ਤੇਜ਼ ਕਮਾਇਆ ਮੁੜ ਕੇ ਲਾਇਆ, ਉਹਨੂੰ ਪੂਰੀ ਹੋਸ਼, ਕਹਿੰਦੀ ਇਹ ਕੀ ਗੱਲ ਹੈ ਇੰਨੀ ਚੱਕਰ ਚ। ਬਾਹਰੋਂ ਉਹ ਨਵਾਬ ਜਿਹਨੇ ਨਵਾਬ ਨਾ ਜਿਹੜਾ ਉਹ ਚੰਡਾਲ ਸੀ ਉਹਦਾ ਸੁਲਤਾਨ ਜਿਹਨੇ ਸਭ ਕੁਛ ਲਾਹੌਰ ਦਾ ਹਾਕਮ, ਉਹ ਆ ਗਿਆ, ਉਹ ਦੌੜ ਦੌੜ ਕੇ ਕਹਿੰਦਾ, ਕਹਿੰਦੀ ਓਏ, ਪਹਿਲਾਂ ਰਾਜ ਹੀ ਪੁੱਛਦਾ, ਕਹਿੰਦਾ ਤੁਸੀਂ ਇਹਨਾਂ ਦੋਨਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ? ਅੰਦਰ ਜਾ ਕੇ ਥੋੜਾ ਜਿਹਾ ਜਾ ਕੇ